ਸ੍ਰੀ ਵਾਹੇ ਗੁਰੂ ਸਾਹਿਬ ਜੀਓ, ਹਮ ਅੰਧੁਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲਹਿ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵਹਿ ਆਪਣ ਪਾਲੀ। ਮੈਂ ਨਹੀਂ ਕਛ ਹੋ ਨਹੀਂ, ਕਿਛ ਆਹੇ ਨਾ ਮੂਰਾ। ਔਸਰ ਲੱਜਾ ਰਾਖ ਲੇ ਹੋ, ਸਦਨਾ ਜਨ ਤੋਰਾ। ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ। ਰਾਖੋ ਰਾਖਨਹਾਰ ਦਇਆਲਾ, ਨਾਨਕ ਕਰਕੇ ਗੋਲੇ। ਬੇਸੁਮਾਰ ਅਥਾਹ ਅਗਣਤ ਅਤੋਲੈ, ਜੋ ਬੁਲਾਵਹੁ ਤਿਉ ਨਾਨਕ ਦਾਸ ਬੋਲੈ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਪੰਜਵਾ। ਬਾਰ ਵਿਡਾਨੜੈ ਹੁੰਮਸ ਤੁੰਮਸ, ਕੂਕਾ ਪਈਆ ਰਾਹੀ। ਤੋ ਸਹ ਸੇਤੀ ਲੱਗੜੀ ਡੋਰੀ, ਨਾਨਕ ਅਣਦ ਸੇਤੀ ਬਨ ਗਾਹੀ। ਬਾਰ ਵਿਡਾਨੜੈ ਹੁੰਮਸ ਤੁੰਮਸ, ਕੂਕਾ ਪਈਆ ਰਾਹੀ। ਤੋ ਸਹ ਸੇਤੀ ਲੱਗੜੀ ਡੋਰੀ, ਨਾਨਕ ਅਣਦ ਸੇਤੀ ਬਨ ਗਾਹੀ। ਮਹੱਲਾ ਪੰਜਵਾ। ਸੱਚੀ ਬੈਸਕ ਤਿਨਾ ਸੰਗ, ਜਿਨ ਸੰਗ ਜਪੀਐ ਨਾਉ। ਤਿਨ ਸੰਗ ਸੰਗ ਨਾ ਕੀਚੈ, ਨਾਨਕ ਜਿਨਾ ਆਪਣਾ ਸੁਆਉ। ਪੌੜੀ ਸਾਵੇਲਾ ਪਰਵਾਨ, ਜਿਤ ਸਤਿਗੁਰ ਭੇਟਿਆ। ਹੂਆ ਸਾਧੂ ਸੰਗ ਫਿਰ ਦੁਖ ਨ ਤੇਟਿਆ। ਪਾਇਆ ਨਿਹਚਲ ਥਾਨ ਫਿਰ ਗਰਭ ਨ ਲੇਟਿਆ। ਨਦਰੀ ਆਇਆ ਇੱਕ ਸਗਲ ਬ੍ਰਹ ਮੇਟਿਆ। ਤਤ ਗਿਆਨ ਲਾਏ ਧਿਆਨ ਦ੍ਰਿਸ਼ਟ ਸਮੇਟਿਆ। ਸਭੋ ਜਪੀਐ ਜਾਪ ਜੇ ਮੁਖ ਹੋ ਬੋਲੇਟਿਆ। ਹੁਕਮੇ ਬੁਝ ਨਿਹਾਲ ਸੁਖ ਸੁਖੇਟਿਆ। ਪਰਖ ਖਜਾਨੈ ਪਾਏ ਸੇ ਬਹੁੜ ਨਾ ਖੋਟਿਆ। हुक्मे बोज निहाल सुख सुखेटिया परख खजान पाए से बहुड़ ना खोटिया। वाहिगुरु जी का खालसा वाहिगुरु जी की फतेह। चवर शतर तख्त दे मालक वाली दो जहान धन धन साहिब श्री गुरु ग्रंथ साहिब जी महाराज तिना दी पावन हजूरी दे अंदर विराजमान गुरु रूप सार संगत जी अमृत वेले दा दीवान सजिया है। पंज बाणियां दा नितनेम सुखमनी साहिब जी दे अमृतमई बाणी दा पाठ वाहिगुरु नाम सिमरन और आसा की वार दी इलाही बाणी दा कीर्तन आप जी ने गुरु सवारियां दे पासों श्रवण कीता है। हुण चल रही लड़ी वार गुरबाणी कथा विचार दा समा होया है। जो पावन शब्द आप जी ने श्रवण कीता है एह पंजवें गुरदेव धन धन साहिब श्री गुरु अर्जन देव जी महाराज तिना दे मुबारक रसना तो उचारण कीती हुई गुजरी की वार दी दसवीं पौड़ी है और उस दे नाल लगदे दो श्लोक ओ भी पंजवें गुरदेव जी द्वारा ही उचारण हन। अज दे इस पहले श्लोक दे विच सतगुरु महाराज एक जंगल दा जिक्र करदे ने। महाराज ने शब्द वरत्या है बार। बार दा अर्थ विद्वाना ने कीता है उजाड़ जंगल। कल दे पहले श्लोक दे विच सतगुरु महाराज एक नदी दा जिक्र करदे ने। कल नदी दा जिक्र सी और नदी नू फिर पार उतरण दा उन्हां ने तरीका भी दस्या सी और ऐसा तरीका सतगुरु कहिंदे ने पैर भी गिले नहीं हुंदे नदी भी पार हो जांदा है मनुख और पैरां नू पानी छूंदा भी नहीं। इस तरह दा तरीका सी कल दे शब्द दे विच और अज तक जो भी पार होए ने सतगुरु कहिंदे ने जेड़ा इस तरीके दे नाल नदी तो पार होया उदे पैर तक गिले नहीं हुंदे जरा जितना उदे उपर नदी दा कोई असर नहीं। इतिहास दे विच इस तरह दे बहुत सारे बोल ने बहुत सारियां गाथावां ने जिन्ना दे विच पानी दे उपरों दी चलन दी गल आम तौर ते मनुख भरम दे विच पै जांदा है ए किवें हो सकदा है मनुख धरती ते चल सकदा है पानी ते नहीं। पर जदों ए इतिहासक गाथावां मनुख सुनदा है पढ़दा है फिर सुनाउण वाले भी बड़े भरम दे विच ने सुनन वालियां ने ते पैणा ही। गुरु घर दे स्टेज ते बैठ के भी इस तरह दीआं गल्लां कीतीआं जांदीआं ने ए नहीं हो सकदा चाहे गुर इतिहास दे विच है पर कह देंदे ने कि ए नहीं हो सकदा और ए एक वरी नहीं कई वार इस तरह दीआं गाथावां ने जन्म साखी दे विच ने भाई संतोख सिंह जी ने जिक्र कीता है गुरु नानक देव महाराज जी दे इतिहास दे विच। गुरु अमरदास महाराज उन्हां दा भी एक सिख है भाई पारो जुलका उहदे नाल भी इस तरह की एक गाथा जुड़ी हुई भाई गुरदास जी दे जीवन दे नाल जुड़ी हुई। फिर बाबा श्री चंद गुरु नानक देव महाराज जी दे साहिबजादे उन्हां दे नाल फिर पुरानियां जेड़ियां इतिहासक गाथावां मिथिहास है उह ते बहुत ज्यादा फिर संत बाबा ज्वाला सिंह जी हरखोवाल वाले उन्हां दे जीवन दे विच भी एक इस तरह की गाथा है उन्हां दे जीवन दे नाल भी संबंधित है पानी तो चलन की गाथा पानी डोबदा नहीं है। इस तरह दियां बहुत सारियां गाथावां तो मन दे विच भरम पैदा हो जांदा है ये किवें हो सकदा पर कल दे शब्द दे विच सतगुरां ने कृपा कीती सी पानी दे विच डुबना ते बड़ी दूर दी गल नदी तरंदड़ी मैडा खोज ना खुंब पैर भी पानी दे विच नदी दे विच नहीं खुबदा। हुण इत्थे सवाल कीता जा सकदा है ए ते विकारां दी नदी दी गल तो इहदे अंदर दियां नदियां ने जिहड़ियां चार नदियां दा सतगुरां ने जिक्र कीता है, हंस हेत लोभ कोप चारे नदियां अग। तो इह ते अग वालियां नदियां विकारां दियां नदियां दी गल, पर दास बेनती करे जो गुरु अग दी नदी तो बचा सकदा है, चारे नदियां अग दा जिक्र है, चार अग दियां नदियां, तो जो गुरु विकारां दी अग तो बचा सकदा है, अग दी बलदी हुई नदी होवे ते ओदे तो बचा सकदा है। ते सतगुरु कहंदे ने पैर भी ओदे नाल छूंदा नहीं है, गुरु इस तरह दे नाल सिख दी रख्या करदा है। तो जेकर गुरु विकारां दी नदी तो बचा सकदा है, एक नहीं दो नहीं चार नदियां दा ते सतगुरु जिक्र करदे ने, बाकी भी बहुत सारे इस तरह दे विकार ने। क्या ओ गुरु बाहर दियां नदियां तो नहीं बचा सकदा? जो अग दी नदी तो बचा सकदा है, अग दे सागर तो पार कर सकदा है, गुरु कृपा करके माया दे सागर तो विषय विकारां दे समुंदर तो पार कर सकदा है, क्या ओ गुरु बाहर दियां जेड़ियां प्रतख नदियां ने उन्हां तो नहीं बचा सकदा? तो ए कोई बहुत ही तर्क वाली गल नहीं है, जिहदी गुरु दे उपर श्रद्धा होवेगी, भावना होवेगी, ओ मनुख इस तरह दा सवाल नहीं करेगा। और ए गाथा एक होवे ते इसनू चलो गलत क्या भी जा सकता है कि एक वरी ते हो सकता, पर वख वख जीवनियां दे विच ने, और एक वरी नहीं कई वरी इस तरह दे नाल होया, कई बार इस तरह दियां गाथावां इतिहास दे विच मौजूद ने। फिर भगत नामदेव जी ओ ते पत्थरां दा जिक्र करदे ने, भगत नामदेव कहंदे ने परमात्मा दा नाम इस तरह दा है, ओते पानी तो पत्थरां नूं भी पार उतार देंदा, देवा पाहण तारियले, पाहण कहंदे ने पत्थरां दे ताईं, भगत नामदेव पत्थरां दा जिक्र करदे ने। गुरबाणी दे विच भाई गुरदास जी दी रचना दे विच पत्थरां दा जिक्र, तो जेकर पत्थर पानी तो पार हो सकदा है, तो पत्थर वर्गा मनुख भी संसार समुंदर तो विकारां तो पार हो सकदा, ते जेड़ा परमात्मा दा नाम पत्थर नूं तार सकदा है, क्या मनुख नूं नहीं तारे? तो इस करके इस तरह दियां गाथावां केवल शरदा दे आधार ते मन्नियां जा सकदियां ने, और शरदा ही गुरु ते सब तों वड्डी चीज है, गुरु दे चरणा ते भरोसा होना, शरदा होनी। जे दिमागी तल तों देखांगे, मैथ दे पक्ष तों देखांगे, ते मनुख इनकारी हो सकदा, और मैथ दुनिया दे विच ते चलदा है, धार्मिक दुनिया दे विच मैथ दा इतना काम नहीं है, इत्थे हिरदे तो गल चलदी है, दिमाग तो बहुत घट। तो गुरु दी मत लवांगे, गुरु दी सिक्ख्या होवेगी, फिर ते ए सारा कुछ मन्निया जा सकदा है, गुरमत ते मन दी है, जे गुरु दे उपर शरदा होवेगी, ते जे शरदा ही मन दे उपर है, ते मन ते 3600 तरह दे तर्क खड़े कर सकदा है, मन ते बहुत कुछ कह सकदा, मन ते फिर ए कह सकदा है भगत नामदेव जी का यह शब्द गलत है मन दे आधार ते। क्यों? एक छोटी जी लोहे दी सुई ओ भी पानी दे विच रखिए ते डुब जांदी, पर पत्थर तैरदा है, भगत नामदेव कहंदे ने पत्थर तैरदा है, तो पत्थर किवें तैर सकदा है? अजे तक ते कदे किसे ने नहीं देखे। एक छोटा जिहा पत्थर दी डली एक रोड़ी भी रखिए ओ भी पानी दे विच डुब जांदी, तो वड्डा भारी पत्थर किवें तैर सकदा? पर भगत नामदेव जी महाराज कह रहे हैं, तो हुण जां ते भगत नामदेव जी दी गल मन्नी जा सकती, जां फिर अपने मन दी मन्नी जा सकती। तो जेड़ा मन दे पिछे चलेगा वह नामदेव जी दे पिछे ते नहीं चल सकता, वह गुरु दे पिछे ते नहीं चल सकता। इस करके सतगुरु ते स्पष्ट इस दा जवाब देंदे ने, बिल्कुल स्पष्ट शब्दां दे विच सतगुरु कृपा करदे ने, तज हो सियानप सुर जनो, तू अपनी अकल नूं छड, तू अपनी सियानप नूं छड। इह सियानप दुनिया दे विच ते कम आ सकदी है, एक दे नाल नहीं, चाहे कितनी चतुराई होवे एक दे नाल कम नहीं आउंदी। तो तजहो सियानप, इस सियानप नूं छड, फिर केड़ी अकल दे नाल चलिए? गुर की मत तू लेह इआन, तू गुरु दी मत लै, तू भगतां दी मत लै, तू भगतां दी सिक्ख्या ते चल। तू भगतां दी सिक्ख्या ते चलण दे नाल पता चलदा है गुरु बाहर दियां नदियां तो भी बचा लैंदा है, गुरु अंदर दियां नदियां तो भी। बाहर भी कोई मुसीबत होवे गुरु कृपा करदा है। और इस तरह दी एक गाथा ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਜੀਵਨ ਦੇ ਨਾਲ ਵੀ ਸੰਬੰਧਿਤ ਅਟਕ ਦਰਿਆ ਨੂੰ ਪਾਰ ਕੀਤਾ ਹੈ, ਉਹਨਾਂ ਨੇ ਅਰਦਾਸ ਕੀਤੀ ਹੈ। ਤੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗਾਥਾਵਾਂ। ਇਹ ਦਾਸ ਨੇ ਇਤਨੀ ਕੁ ਬੇਨਤੀ ਤਾਂ ਕੀਤੀ ਹੈ, ਕੱਲ ਰਹਿ ਗਈ ਸੀ, ਨਦੀ ਦਾ ਜ਼ਿਕਰ ਹੈ ਔਰ ਇਸ ਤਰ੍ਹਾਂ ਦਾ ਭਰਮ ਪਾ ਦਿੱਤਾ ਜਾਂਦਾ ਹੈ ਅੱਜ ਕੱਲ ਬੜੇ ਲਿਖੇ ਵਿਦਵਾਨਾਂ ਦੇ ਵੱਲੋਂ, ਇਹ ਨਹੀਂ ਹੋ ਸਕਦਾ, ਇਹ ਇਤਿਹਾਸ ਗਲਤ ਹੈ। ਪਰ ਦਾਸ ਬੇਨਤੀ ਕਰੇ, ਇਤਿਹਾਸ ਗਲਤ ਨਹੀਂ ਹੈ, ਸਾਡੀ ਸੋਚ ਗਲਤ ਹੈ, ਸਾਡੇ ਸਮਝਣ ਦਾ ਤਰੀਕਾ ਗਲਤ ਹੈ, ਅਸੀਂ ਦਿਮਾਗ ਦੇ ਪੱਖ ਤੋਂ, ਅਸੀਂ ਮੈਥ ਦੇ ਪਾਸੇ ਤੋਂ ਤੇ ਸੋਚਿਆ, ਅਸੀਂ ਗੁਰੂ ਵਾਲੇ ਪਾਸੇ ਤੋਂ ਨਹੀਂ ਸੋਚਿਆ, ਜੋ ਗੁਰੂ ਕਹਿ ਰਿਹਾ ਹੈ ਇਸ ਪਾਸੇ ਤੋਂ ਨਹੀਂ ਸੋਚਿਆ। ਤੋ ਕੱਲ ਸਤਿਗੁਰੂ ਮਹਾਰਾਜ ਨਦੀ ਦਾ ਜ਼ਿਕਰ ਕਰਦੇ ਸਨ, ਅੱਜ ਮਹਾਰਾਜ ਸੰਸਾਰ ਨੂੰ ਇੱਕ ਜੰਗਲ ਦੇ ਨਾਲ ਤੁਲਨਾ ਦਿੰਦੇ। ਤੋ ਜਿਵੇਂ ਨਦੀਆਂ ਵਗਦੀਆਂ ਨੇ ਔਰ ਨਦੀ ਤੋਂ ਪਾਰ ਹੋਣਾ ਵੀ ਔਖਾ ਹੋਏ, ਸਤਿਗੁਰੂ ਅੱਜ ਕਹਿੰਦੇ ਨੇ ਇਹ ਸੰਸਾਰ ਇੱਕ ਜੰਗਲ ਹੈ ਔਰ ਜੰਗਲ ਵੀ ਇਸ ਤਰ੍ਹਾਂ ਦਾ ਹੈ ਕਿ ਮਹਾਰਾਜ ਨੇ ਜਿਹੜੇ ਬਚਨ ਕੀਤੇ ਨੇ ਵਿਡਾਨੜ ਹੈ। ਵਿਡਾਨੜੇ ਦਾ ਮਤਲਬ ਹੈ ਬੜਾ ਬੇਗਾਨਾ ਇਲਾਕਾ। ਵਿਡਾਨੜੇ ਦਾ ਅਰਥ ਵਿਦਵਾਨਾਂ ਨੇ, ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਨੇ ਬੇਗਾਨਾ ਕੀਤਾ। ਇੱਕ ਤੇ ਜੰਗਲ ਹੈ, ਇੱਕ ਜੰਗਲ ਦੇ ਬਾਰੇ ਕੋਈ ਜਾਣ ਪਛਾਣ ਨਹੀਂ, ਬੀਆਬਾਨ ਹੈ ਔਰ ਵੱਖਰਾ ਇਲਾਕਾ ਹੈ, ਐਸਾ ਜੰਗਲ ਹੈ ਜਿਹਦੇ ਬਾਰੇ ਕੋਈ ਸਮਝ ਨਹੀਂ ਹੈ, ਕੋਈ ਜਾਣਕਾਰੀ ਨਹੀਂ। ਜਿਹਦੇ ਬਾਰੇ ਜਾਣਕਾਰੀ ਹੋਵੇ ਉਹਦੇ ਵਿੱਚੋਂ ਤੇ ਮਨੁੱਖ ਔਖਾ ਸੌਖਾ ਲੰਘ ਸਕਦਾ ਹੈ, ਚਲੋ ਰਸਤਾ ਔਖਾ ਹੋਵੇ ਪਰ ਰਾਹ ਦਾ ਪਤਾ ਹੋਵੇ, ਜਾਣਕਾਰੀ ਹੋਵੇ, ਮਨੁੱਖ ਲੰਘ ਸਕਦਾ। ਲੇਕਿਨ ਹੈ ਵੀ ਜੰਗਲ ਔਰ ਹੈ ਵੀ ਬੇਗਾਨਾ ਵਿਡਾਨੜਾ ਹੈ। ਫਿਰ ਹੁੰਮਸ ਧੁੰਮਸ ਦਾ ਅਰਥ ਵਿਦਵਾਨ ਕਰਦੇ ਨੇ ਹਨੇਰਾ। ਹੁੰਮਸ ਕਹਿੰਦੇ ਨੇ ਘਬਰਾਹਟ ਦੇ ਤਾਏ, ਧੁੰਮਸ ਕਹਿੰਦੇ ਨੇ ਹਨੇਰੇ ਦੇ ਤਾਏ, ਗੁਬਾਰ ਧੂੰਆਂ ਹਨੇਰਾ। ਤੋ ਜੰਗਲ ਦਾ ਇਲਾਕਾ ਏ ਔਰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਏ, ਫਿਰ ਰਾਤ ਦਾ ਹਨੇਰਾ ਏ, ਧੁੰਦ ਪਈ ਹੋਈ ਏ, ਰਾਤ ਦਾ ਹਨੇਰਾ ਔਰ ਇਹ ਸਾਰੇ ਕਾਸੇ ਨੂੰ ਦੇਖ ਕੇ ਘਬਰਾਹਟ ਹੁੰਦੀ ਹੈ। ਇਸ ਤਰ੍ਹਾਂ ਦਾ ਸੰਸਾਰ ਬਿਆਨ ਕੀਤਾ ਹੈ ਸਤਿਗੁਰਾਂ ਨੇ। ਔਰ ਇਹ ਸ਼ਬਦਾਂ ਨੂੰ ਸਤਿਗੁਰੂ ਮਹਾਰਾਜ ਇੱਕ ਥਾਂ ਤੇ ਨਹੀਂ, ਵਾਰ ਵਾਰ ਗੁਰਬਾਣੀ ਦੇ ਵਿੱਚ, ਜਿਵੇਂ ਇੱਕ ਥਾਂ ਤੇ ਨਦੀ ਦਾ ਜ਼ਿਕਰ ਨਹੀਂ, ਸੰਸਾਰ ਨੂੰ ਕਈ ਵਾਰ ਸਮੁੰਦਰ ਨਾਲ, ਸਰੋਵਰ ਨਾਲ, ਨਦੀਆਂ ਨਾਲ ਤੁਲਨਾ ਦਿੰਦੇ ਨੇ। ਸਤਿਗੁਰੂ ਬਹੁਤ ਵਾਰ ਸੰਸਾਰ ਨੂੰ ਫਿਰ ਜੰਗਲ ਦੇ ਨਾਲ ਵੀ ਤੁਲਨਾ ਦਿੰਦੇ ਨੇ ਔਰ ਵੱਖ ਵੱਖ ਸ਼ਬਦ ਵਰਤੇ ਗਏ ਨੇ। ਸਤਿਗੁਰੂ ਮਹਾਰਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਦੇ ਪਾਵਨ ਸ਼ਬਦ ਨੇ ਜੈਤ ਸਰੀ ਦੀ ਵਾਰ ਦੇ ਵਿੱਚ ਵੀ, ਔਰ ਇਹਨਾਂ ਦੇ ਸਤਿਗੁਰੂ ਮਹਾਰਾਜ ਜੀ ਦੇ ਮਹਾਂਬੋਲ ਨੇ ਸਹਿਸਕ੍ਰਿਤੀ ਦੀ ਅੰਮ੍ਰਿਤਮਈ ਬਾਣੀ, ਉੱਥੇ ਵੀ ਸਤਿਗੁਰੂ ਕਿਰਪਾ ਕਰਦੇ ਨੇ। ਉਦਿਆਨ ਬਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਖਰੇ, ਸਤਿਗੁਰੂ ਕਿਰਪਾ ਕਰਦੇ ਨੇ, ਮਨੁੱਖ ਸੋਚਦਾ ਏ ਮੈਂ ਇੱਕ ਬਹੁਤ ਸੁੰਦਰ ਤੇ ਵਸਦੀ ਹੋਈ ਦੁਨੀਆਂ ਦੇ ਵਿੱਚ ਵਸ ਰਿਹਾ, ਮੈਂ ਜਿੱਥੇ ਰਹਿ ਰਿਹਾ ਬਹੁਤ ਵੱਡਾ ਸ਼ਹਿਰ, ਬੜੀ ਵੱਡੀ ਸਿਟੀ, ਮਹਾਨਗਰ ਦੇ ਵਿੱਚ ਵਸ ਰਿਹਾ, ਇਹ ਲੱਖਾਂ ਦੀ ਆਬਾਦੀ ਦੇ ਵਿੱਚ ਮੈਂ ਰਹਿ ਰਿਹਾ, ਬਹੁਤ ਵੱਡਾ ਸ਼ਹਿਰ। ਮਨੁੱਖ ਮਨ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਸੋਚਦਾ ਔਰ ਸ਼ਹਿਰ ਦੇ ਵਿੱਚ ਵਸ ਕੇ ਮਨੁੱਖ ਖੁਸ਼ ਵੀ ਬੜਾ ਹੁੰਦਾ। ਜਿਤਨਾ ਵੱਡਾ ਸ਼ਹਿਰ ਹੋਵੇਗਾ, ਉੱਚੀਆਂ ਇਮਾਰਤਾਂ ਹੋਣਗੀਆਂ, ਸਾਫ ਸਫਾਈ ਹੋਵੇਗੀ, ਪੱਕੀਆਂ ਸੜਕਾਂ ਹੋਣਗੀਆਂ, ਲੰਬੀਆਂ ਚੌੜੀਆਂ ਬਿਲਡਿੰਗਾਂ ਤੇ ਸੋਹਣੇ ਮਕਾਨ ਹੋਣਗੇ। ਮਨੁੱਖ ਇਸ ਤਰ੍ਹਾਂ ਦੇ ਮਕਾਨਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਰਹਿਣਾ ਪਸੰਦ ਕਰਦਾ। ਸਤਿਗੁਰੂ ਕਿਰਪਾ ਕਰਦੇ ਨੇ, ਮਨੁੱਖ ਸੋਚਦਾ ਤੇ ਹੈ ਕਿ ਮੈਂ ਸ਼ਹਿਰ ਦੇ ਵਿੱਚ ਵਸ ਰਿਹਾ, ਮੈਂ ਬਿਲਡਿੰਗਾਂ ਵਾਲੇ, ਬੜੇ ਉੱਚੀਆਂ ਇਮਾਰਤਾਂ ਵਾਲੇ ਘਰਾਂ ਦੇ ਵਿੱਚ ਰਹਿ ਰਿਹਾ। ਪਰ ਸਤਿਗੁਰੂ ਕਹਿੰਦੇ ਨੇ ਚਾਹੇ ਕਿਤਨੀਆਂ ਇਮਾਰਤਾਂ ਉੱਚੀਆਂ ਨੇ, ਚਾਹੇ ਕਿਤਨੀ ਘੁੱਗ ਵਸਦੀ ਨਗਰੀ ਹੋਵੇ, ਲੱਖਾਂ ਦੀ ਆਬਾਦੀ ਦਾ ਸ਼ਹਿਰ ਹੋਵੇ, ਪਰ ਸਤਿਗੁਰੂ ਮਹਾਰਾਜ ਫਿਰ ਵੀ ਉਸਨੂੰ ਇੱਕ ਜੰਗਲ ਦੇ ਨਾਲ ਤੁਲਨਾ ਦਿੰਦੇ ਨੇ। ਉਦਿਆਨ ਬਸਨੰ ਸੰਸਾਰੰ, ਮਨੁੱਖ ਸੰਸਾਰ ਦੇ ਵਿੱਚ ਕਿਸੇ ਸ਼ਹਿਰ ਜਾਂ ਨਗਰ ਦੇ ਵਿੱਚ ਨਹੀਂ ਵਸ ਰਿਹਾ, ਸਤਿਗੁਰੂ ਕਹਿੰਦੇ ਨੇ ਇੱਕ ਜੰਗਲ ਦੇ ਵਿੱਚ ਵਸ ਰਿਹਾ, ਇੱਕ ਭਿਆਨਕ ਜੰਗਲ ਬੀਆਬਾਨ, ਔਰ ਐਸਾ ਜੰਗਲ ਜਿਹਦੇ ਬਾਰੇ ਮਨੁੱਖ ਕੁਝ ਵੀ ਨਹੀਂ ਜਾਣਦਾ, ਐਸਾ ਜੰਗਲ ਜਿਹਦੇ ਵਿੱਚ ਹਨੇਰਾ ਹੀ ਹਨੇਰਾ, ਇੱਕ ਤੇ ਹੈ ਜੰਗਲ ਇੱਕ ਹਨੇਰਾ। ਬਾਬਾ ਫਰੀਦ ਉਹਨਾਂ ਨੇ ਵੀ ਇਸ ਦਾ ਜ਼ਿਕਰ ਕੀਤਾ ਔਰ ਬਾਬਾ ਫਰੀਦ ਤੇ ਸਾਫ਼ ਕਹਿੰਦੇ ਨੇ जंगल जंगल क्या पवे, ऐ मनुख क्यों तू जंगलां दे विच पटक रिहा। धन गुरु अर्जन देव महाराज उद्यान कहंदे ने, अज सतगुरु बार कहंदे ने, बाबा फरीद सिद्धे शब्द शब्द वरतदे ने, जंगल वरतदे ने। जंगल जंगल क्या पवे, कादे ले जंगल दे विच पटकदा फिरदा। तो पुछया जा सकदा है महाराज, असी ते शहर दे विच वस रहे हां, साडा ते शहर ही बहुत वड्डा है और इत्थे ते बहुत आबादी है मनुखां दी, बड़ा विकसित इलाका है, तुसी कहंदे हो जंगल दे विच, ये किवें हो सकदा। फिर धन गुरु अर्जन देव महाराज ओनू स्पष्ट करदे ने, समझाउंदे ने मनुख दे ताए। सतगुरु कृपा करदे ने, तू ते केवल इमारतां नू देख के, सड़कां नू, मनुखां नू देख के कह रहा है। सतगुरु कहंदे ने तू स्वर्ग दे बारे सुनिया है कि कोई स्वर्ग हुंदा है? हां महाराज, ग्रंथां दे विच्चों पढ़िया भी है, कई वारी इस तरह दीआं कथा कहानियां सुनिया ने कि कोई स्वर्ग हुंदा है और उहदे विच देवते रहिंदे ने, हीरे सोने चांदी दे उत्थे महल बने हुए ने, सुनिया है इस तरह दा स्वर्ग हुंदा। सतगुरु कहंदे ने बसंत स्वर्ग लोक है, कोई मनुख स्वर्ग वर्गा इलाका बना लवे, जां स्वर्ग दे विच ही वासा करदा होवे, ओ स्वर्ग जिहदे बारे पुराने ग्रंथां दे विच जिक्र है। तो इस तरह दे स्वर्गां दे विच जिथे देवते रहिंदे ने, सोने चांदी दे महल बने हुए ने, बर्तन सोने चांदी दे ने, जिथे कहंदे ने कि कई तरह दे झरने चलदे ने, और ऐसा स्वर्ग जिहदे बारे कल्पना है कि उत्थे रहण दे नाल मनुख हर तरह का आनंद ते खुशियां नू भोगदा है। मनुख बुढ़ा नहीं हुंदा, बजुर्ग नहीं हुंदा, हर वेले जवानी दे विच रहिंदा। इस तरह दे स्वर्ग दी ग्रंथां दे विच कल्पना कीती गई। सतगुरु कहंदे ने कोई इस तरह दे इलाके दे विच वसदा होवे, इस तरह दे स्वर्ग दे विच जिहदी पुराने मिथिहासक ग्रंथां दे विच कल्पना। बसंत स्वर्ग लोक कहे, जितते पृथ्वी नव खंडन है, और स्वर्ग वर्गे इलाके दे विच स्वर्ग वर्गा उहदा शहर होवे, इस तरह दे इलाके दे विच महलां दे विच उह वसदा होवे, और जितते पृथ्वी नव खंडन है, नौ खंड पृथ्वी, सारी दी सारी धरती नू नौ खंडां दे विच विद्वानां ने वंडिया। सतगुरु कृपा करदे ने इह नौ खंड पृथ्वी नू कोई जित लवे, बहुत घट इस तरह दे राजे होए ने जिन्हां ने इह खाब लिया सी कि सारी पृथ्वी नू जितना है, जैसे कि सिकंदर, चंगेज खां सी, चंगेज खां ने भी बहुत वड्डे इलाके ते कब्जा कीता, लखां नू कतल करके उहने बहुत मीलां तक, कोहां तक उसने राज कीता। फिर सिकंदर होया है, उन्ने भी बड़ी दूर तक दुनिया नू फतेह कीता और उहदे मन दा खाब सी सारी दुनिया जितनी है, पर जित नहीं सकिया। सतगुरु कृपा करदे ने स्वर्ग वर्गे इलाके दे विच कोई वसदा होवे और नौ खंड पृथ्वी नू उसने जितया होवे, भाव सारी दुनिया दे उपर उसदा हुक्म चलदा होवे। जितया क्यों जांदा है किसे दूसरे नू? दूसरे दे उपर अपनी हकूमत करनी। राजभाग ए हंकार दा सिरा हुंदा, राजे दा मतलब मेरा हुक्म सारिया दे उपर चलना चाहिदा। हर मनुख दे अंदर हुक्म करन दी इच्छा हुंदी है, हुक्म मनन दी नहीं। दो तरह दी जिंदगी हो सकदी है मनुख दे कोल, हुक्म करन दी इच्छा भी हो सकदी है और हुक्म मनन दी भावना भी हो सकदी है। जिस दे अंदर हुक्म करन दी इच्छा है और दूसरे नू अपने हुक्म दे अधीन चलाउन दी अंदर इच्छा है, मंग है, ऐसा मनुख धार्मिक दुनिया दे विच अग्गे नहीं वध सकदा। ऐसा मनुख दुनिया दे विच अग्गे वधेगा, संसार दे विच तरक्की करेगा और उहदे मन दी इच्छा हर वेले वधदी रहेगी, वधदी रहेगी। घर दे परिवार दे जीआं दे उपर हुकूमत कर सकदा है, फिर वह नगर का सरपंच बन सकता है, चौधरी बन सकता है, तो सारे नगर के उपर उहदी हकूमत, सारे राज दे उपर, सारे शहर दे उपर, फिर चलदियां चलदियां सारी दुनिया दे उपर हकूमत करन दी इच्छा। सारी दुनिया मेरे हुक्म दे विच चले, सारे लोग मेरे हुक्म दे विच चलन, मैं एक इशारा करां लोग उठन, मैं एक इशारा करां ते लोग बैठ जान, कोई चले मेरे इशारे दे नाल, कोई रुक जाए मेरे इशारे दे नाल। जिवें रिमोट कंट्रोल दे उपर कोई चीज चलदी है, मशीन बटन दे उपर चलदी है, स्विच ऑन करिए ते चलदी है, ऑफ कर दईए ते बंद, ਤੂੰ ਇਹ ਦੁਨੀਆਂ ਦਾ ਸੁੱਚ, ਇਹਦਾ ਪਲੱਗ ਮੇਰੇ ਹੱਥ ਦੇ ਵਿੱਚ ਹੋ। ਤੂੰ ਸਾਰੀ ਦੁਨੀਆਂ ਨੂੰ ਆਪਣੇ ਹੁਕਮ ਦੇ ਅਧੀਨ ਚਲਾਉਣਾ, ਸਾਰਿਆਂ ਦੇ ਉੱਪਰ ਹਕੂਮਤ ਕਰਨੀ, ਸਾਰਿਆਂ ਨੂੰ ਆਪਣੇ ਅਧੀਨ। ਇੱਕ ਦੂਸਰੀ ਜ਼ਿੰਦਗੀ ਵੀ ਹੋ ਸਕਦੀ ਹੈ, ਆਪਣੇ ਆਪ ਨੂੰ ਦੂਸਰੇ ਦੇ ਅਧੀਨ ਚਲਾਉਣਾ, ਆਪਣੇ ਆਪ ਨੂੰ ਗੁਰੂ ਦੇ ਥੱਲੇ ਚਲਾਉਣਾ। ਇੱਕ ਹੰਕਾਰ ਦੇ ਨਾਲ ਭਰਿਆ ਹੋਇਆ ਮਨੁੱਖ ਉਹ ਦੂਸਰਿਆਂ ਦੇ ਉੱਪਰ ਹੁਕਮ ਕਰਕੇ ਔਰ ਦੂਸਰਿਆਂ ਨੂੰ ਹੁਕਮ ਦੇ ਥੱਲੇ ਚਲਾ ਕੇ ਖੁਸ਼ ਹੁੰਦਾ। ਇੱਕ ਸੰਤ, ਇੱਕ ਭਗਤ ਉਹ ਗੁਰੂ ਦੇ ਹੁਕਮ ਦੇ ਥੱਲੇ ਚੱਲ ਕੇ ਆਪਣੇ ਆਪ ਨੂੰ ਗੁਰੂ ਦੇ ਹੁਕਮ ਦੇ ਅਧੀਨ ਚਲਾ ਕੇ ਖੁਸ਼ ਹੁੰਦਾ। ਇਸ ਕਰਕੇ ਇੱਕ ਰਾਜੇ ਦੇ ਕੋਲ ਜਿਹੜੀ ਖੁਸ਼ੀ ਹੈ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਇੱਕ ਸੰਤ ਦੇ, ਇੱਕ ਭਗਤ ਦੇ ਜੀਵਨ ਦੇ ਵਿੱਚ ਖੁਸ਼ੀ ਹੁੰਦੀ। ਕਿਉਂ? ਕਿਉਂਕਿ ਰਾਜੇ ਦੀ ਸਾਰੀ ਤਾਕਤ, ਬਾਦਸ਼ਾਹ ਦੀ ਸਾਰੀ ਤਾਕਤ ਦੂਸਰੇ ਨੂੰ ਥੱਲੇ ਨੱਪਣ ਦੇ ਵਿੱਚ ਲੰਘ ਜਾਂਦੀ ਹੈ। ਇੱਕ ਸੰਤ ਦਾ, ਇੱਕ ਭਗਤ ਦਾ ਸਾਰੇ ਦਾ ਸਾਰਾ ਜੀਵਨ ਆਪਣੇ ਆਪ ਨੂੰ ਗੁਰੂ ਦੇ ਥੱਲੇ ਰੱਖਣ ਦੇ ਵਿੱਚ ਉਹਦੀ ਸਾਰੀ ਤਾਕਤ ਲੱਗਦੀ। ਕਿਸੇ ਦੇ ਉੱਪਰ ਹਕੂਮਤ ਕਰਨ ਦੇ ਨਾਲੋਂ ਆਪਣੇ ਆਪ ਨੂੰ ਗੁਰੂ ਦੇ, ਆਪਣੇ ਆਪ ਨੂੰ ਪਰਮਾਤਮਾ ਦੇ ਹੁਕਮ ਦੇ ਅਧੀਨ ਚਲਾਉਣਾ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਕਠਿਨ। ਇਸ ਕਰਕੇ ਭਗਤ ਰਵਿਦਾਸ ਜੀ ਮਹਾਰਾਜ ਉਹ ਤੇ ਕਿਸੇ ਬਾਦਸ਼ਾਹ ਨੂੰ, ਕਿਸੇ ਰਾਜੇ ਨੂੰ ਭਗਤ ਦੇ ਬਰਾਬਰ ਮੰਨਦੇ ਨੇ। ਚਾਹੇ ਕੋਈ ਕਿਤਨਾ ਵੱਡਾ ਰਾਜਾ ਹੋਵੇ, ਬਾਦਸ਼ਾਹ ਹੋਵੇ, ਭਗਤ ਰਵਿਦਾਸ ਕਹਿੰਦੇ ਨੇ ਕੋਈ ਰਾਜਾ ਬਾਦਸ਼ਾਹ ਹੋ ਸਕਦਾ ਹੈ, ਉਹਦੇ ਕੋਲ ਤਾਕਤ ਹੋਵੇਗੀ, ਪਰ ਉਹ ਆਪਣੀ ਸਾਰੀ ਤਾਕਤ ਦੂਸਰਿਆਂ ਦੇ ਉੱਪਰ ਹੁਕਮ ਚਲਾਉਣ ਦੇ ਵਿੱਚ ਬਤੀਤ ਕਰਦਾ। ਭਗਤ ਦੇ ਕੋਲ ਜਿਹੜੀ ਤਾਕਤ ਹੈ ਉਹ ਆਪਣੇ ਆਪ ਨੂੰ ਗੁਰੂ ਦੇ, ਪਰਮਾਤਮਾ ਦੇ ਥੱਲੇ ਚਲਾਉਣ ਦੇ ਵਿੱਚ ਵਰਤਦਾ। ਔਰ ਸਮੇਂ ਦੇ ਨਾਲ ਹੋ ਸਕਦਾ ਹੈ ਕਿਸੇ ਦੇ ਕੋਲ ਬਹੁਤ ਤਾਕਤ ਹੋਵੇ, ਉਹ ਦੁਨੀਆਂ ਦਾ ਰਾਜਾ ਹੋ ਜਾਏ, ਉਹ ਦੁਨੀਆਂ ਦਾ ਹੁਕਮਰਾਨ ਹੋ ਜਾਏ, ਸਾਰੀ ਦੁਨੀਆਂ ਉਹਦੇ ਭਾਣੇ ਦੇ ਵਿੱਚ ਚੱਲੇ ਹੁਕਮ ਦੇ ਵਿੱਚ। ਔਰ ਸਮੇਂ ਦੇ ਨਾਲ ਗੁਰੂ ਕਿਰਪਾ ਦੇ ਸਦਕਾ ਇਹ ਵੀ ਹੁੰਦਾ ਹੈ, ਇੱਕ ਸੰਤ, ਇੱਕ ਭਗਤ ਉਹ ਪਰਮਾਤਮਾ ਦੇ ਹੁਕਮ ਦੇ ਅਧੀਨ ਹੋ ਜਾਂਦਾ, ਉਹ ਆਪਣਾ ਸਾਰਾ ਜੀਵਨ ਫਿਰ ਪਰਮਾਤਮਾ ਦੇ, ਗੁਰੂ ਦੇ ਭਾਣੇ ਦੇ ਵਿੱਚ ਬਤੀਤ ਕਰਦਾ। ਸਤਿਗੁਰੂ ਕਿਰਪਾ ਕਰਦੇ ਨੇ ਕੋਈ ਇਸ ਤਰ੍ਹਾਂ ਦੀ ਤਾਕਤ ਦਾ ਮਾਲਕ ਹੋਵੇ ਕਿ ਨੌ ਖੰਡ ਪ੍ਰਿਥਵੀ ਦੇ ਉੱਪਰ ਉਸਦਾ ਹੁਕਮ ਚੱਲਦਾ ਹੋਵੇ, ਸਾਰੇ ਸੰਸਾਰ ਦੇ ਵਿੱਚ ਉਸਦੀ ਗੱਲਬਾਤ ਹੋਵੇ। ਤੂੰ ਜਿੱਤਤੇ ਪ੍ਰਿਥਵੀ ਨਵ ਖੰਡਨ ਹੈ, ਨੌ ਖੰਡ ਪ੍ਰਿਥਵੀ ਨੂੰ ਉਸਨੇ ਜਿੱਤ ਲਿਆ ਹੋਵੇ। ਬਸੰਤ ਸਵਰਗ ਲੋਕਹਿ ਜਿੱਤਤੇ ਪ੍ਰਿਥਵੀ ਨਵ ਖੰਡਨ ਹੈ, ਪਰ ਸਤਿਗੁਰੂ ਕਿਰਪਾ ਕਰਦੇ ਨੇ ਬਿਸਰੰਤ ਹਰ ਗੋਪਾਲ ਹੈ, ਜਿਸ ਨੂੰ ਗੋਪਾਲ ਭੁੱਲ ਗਿਆ। ਗੋਪਾਲ ਦਾ ਅਰਥ ਹੈ ਧਰਤੀ ਦੀ ਪਾਲਣਾ ਕਰਨ ਵਾਲਾ। ਗੋ ਕਹਿੰਦੇ ਨੇ ਧਰਤੀ ਨੂੰ, ਪਾਲ ਕਹਿੰਦੇ ਨੇ ਪਾਲਣਾ ਕਰਨ ਵਾਲੇ। ਜੋ ਧਰਤੀ ਦੇ ਨਾਲ ਤੇ ਜੁੜਿਆ ਹੈ, ਧਰਤੀ ਦੇ ਉੱਪਰ ਤੇ ਹੁਕਮ ਕਰ ਰਿਹਾ ਹੈ, ਸੰਸਾਰ ਦੇ ਉੱਪਰ ਤੇ ਹੁਕਮਰਾਨ ਬਣ ਕੇ ਘੁੰਮ ਰਿਹਾ ਹੈ, ਪਰ ਬਿਸਰੰਤ ਹਰ ਗੋਪਾਲ ਹੈ ਜੋ ਉਸ ਹਰੀ ਨੂੰ, ਗੋਪਾਲ ਨੂੰ ਭੁੱਲ ਗਿਆ ਹੈ। ਨਾਨਕ ਤੇ ਪ੍ਰਾਣੀ ਉਦਿਆਨ ਪਰਮਨ ਹੈ, ਉਹ ਮਨੁੱਖ ਸਾਰੀ ਧਰਤੀ ਦਾ ਰਾਜਾ ਹੁੰਦਿਆਂ ਹੋਇਆਂ, ਉਹ ਮਨੁੱਖ ਸਵਰਗ ਦੇ ਵਰਗੇ ਮਹਿਲਾਂ ਦੇ ਵਿੱਚ ਵਸਦਿਆਂ ਹੋਇਆਂ ਵੀ ਇਸ ਤਰ੍ਹਾਂ ਦੇ ਨਾਲ ਹੈ ਜੈਸੇ ਕੋਈ ਬੀਆਬਾਨ ਦੇ ਵਿੱਚ, ਕੋਈ ਭਿਆਨਕ ਜੰਗਲ ਦੇ ਵਿੱਚ ਵਸਦਾ ਹੋਵੇ। ਤੂੰ ਪਰਮਾਤਮਾ ਨੂੰ ਭੁੱਲ ਜਾਣਾ, ਸਤਿਗੁਰੂ ਕਿਰਪਾ ਕਰਦੇ ਨੇ ਜੰਗਲ ਦੇ ਵਿੱਚ ਵਸਣਾ। ਐਸਾ ਮਨੁੱਖ ਜਿਹਦੇ ਹਿਰਦੇ ਦੇ ਵਿੱਚ ਗੁਰੂ ਦਾ ਸ਼ਬਦ ਨਹੀਂ ਹੈ, ਪਰਮਾਤਮਾ ਦੀ ਯਾਦ ਨਹੀਂ ਹੈ, ਚਾਹੇ ਉਹ ਨੌ ਖੰਡ ਪ੍ਰਿਥਵੀ ਦਾ ਰਾਜਾ ਹੋਵੇ, ਚਾਹੇ ਉਹ ਸਵਰਗ ਵਰਗੇ ਮਹਿਲਾਂ ਦੇ ਵਿੱਚ, ਰਾਜ ਭਾਗ ਦੇ ਵਿੱਚ ਵਸਦਾ ਹੋਵੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਫੈਸਲਾ ਦਿੰਦੇ ਨੇ, ਐਸਾ ਮਨੁੱਖ ਨਾ ਤੇ ਸਵਰਗ ਦੇ ਵਿੱਚ ਵਸਦਾ ਹੈ, ਨਾ ਉਹ ਨੌ ਖੰਡ ਪ੍ਰਿਥਵੀ ਦਾ ਰਾਜਾ ਹੈ। ਤੋ ਕੀ ਏ? ਸਤਿਗੁਰੂ ਕਿਰਪਾ ਕਰਦੇ ਨੇ ਉਦਿਆਨ ਵਸਨਮ, ਉਹ ਸੰਸਾਰ ਦੇ ਵਿੱਚ ਨਹੀਂ, ਜੰਗਲ ਦੇ ਵਿੱਚ ਵਸਦਾ ਪਿਆ, ਔਰ ਜੰਗਲ ਦੇ ਵਿੱਚ ਕੋਈ ਸੁੱਖ ਤੇ ਨਹੀਂ ਹੋ ਸਕਦਾ। ਚਾਹੇ ਉਹਦੇ ਕੋਲ ਕਿਤਨੇ ਤਰ੍ਹਾਂ ਦੇ ਕੌਤਕ ਹੋ ਰਹੇ ਹੋਣ, ਕਿਤਨੇ ਤਰ੍ਹਾਂ ਦੇ ਆਨੰਦ ਭੋਗ ਰਿਹਾ ਹੋਵੇ, ਕੌਤਕ ਕੋਡ ਤਮਾਸਿਆ, ਕਰੋੜਾਂ ਤਰ੍ਹਾਂ ਦੇ ਉਹਦੇ ਅੱਗੇ ਕੌਤਕ ਹੁੰਦੇ ਹੋਣ, ਰਾਸ ਲੀਲਾ ਹੁੰਦੀਆਂ ਹੋਣ। ਤੋ ਰਾਜੇ ਮਹਾਰਾਜੇ ਆਮ ਤੌਰ ਤੇ ਆਪਣੇ ਅੱਗੇ ਕਈ ਤਰ੍ਹਾਂ ਦੀਆਂ ਖੇਡਾਂ ਕਰਵਾਉਂਦੇ ਸਨ, ਮਨੋਰੰਜਨ ਦੇ ਲਈ, ਆਨੰਦ ਦੇ ਲਈ, ਜਿਸ ਤਰ੍ਹਾਂ ਅੱਜ ਕੱਲ੍ਹ ਮਨੁੱਖ ਕਈ ਤਰ੍ਹਾਂ ਦੀਆਂ ਖੇਡਾਂ ਦੇਖਦਾ ਹੈ। ਤੋ ਇਸ ਤਰ੍ਹਾਂ ਦੇ ਨਾਲ ਪੁਰਾਣੇ ਸਮਿਆਂ ਦੇ ਵਿੱਚ ਰਾਜੇ ਮਹਾਰਾਜੇ ਉਹ ਕਈ ਤਰ੍ਹਾਂ ਦੇ ਭੰਡ ਵਗੈਰਾ ਮੰਗਾ ਕੇ ਉਹਨਾਂ ਦੇ ਕੋਲੋਂ ਰਾਸ ਲੀਲਾ ਕਰਵਾਉਂਦੇ ਸਨ, ਉਹਨਾਂ ਦੇ ਕੋਲੋਂ ਗੱਲਾਂ ਬਾਤਾਂ ਸੁਣਦੇ ਸਨ, ਆਪਣੇ ਸਭਾ ਲਗਾ ਕੇ ਉਹਦੇ ਵਿੱਚ ਕਦੇ ਕਿਸੇ ਨੂੰ ਬੁਲਾ ਲੈਣਾ, ਕਦੇ ਕਿਸੇ ਨੂੰ ਬੁਲਾ ਲੈਣਾ। ਨਾਟਕ ਚੇਟਕ ਵਾਲਿਆਂ ਨੂੰ ਬੁਲਾਇਆ ਜਾਂਦਾ ਸੀ, ਗਾਉਣ ਵਜਾਉਣ ਹੁੰਦਾ ਸੀ, ਵੇਸਵਾ ਦਾ ਨਾਚ ਹੁੰਦਾ ਸੀ। ਤੋ ਇਸ ਤਰ੍ਹਾਂ ਦੇ ਨਾਲ ਸਤਿਗੁਰੂ ਕਿਰਪਾ ਕਰਦੇ ਨੇ, ਕੌਤਕ ਕੋਡ ਤਮਾਸ਼ਿਆ, ਇੱਕ ਨਹੀਂ ਦੋ ਨਹੀਂ ਕਰੋੜਾਂ ਤਰ੍ਹਾਂ ਦੇ ਤਮਾਸ਼ਬੀਨ ਅੱਗੇ ਤਮਾਸ਼ਾ ਕਰਦੇ ਹੋਣ, ਵੇਸਵਾਵਾਂ ਗਣਕਾਵਾਂ ਨਾਚ ਕਰਦੀਆਂ ਹੋਣ, ਗਾਉਣ ਵਾਲੇ ਗਾਉਂਦੇ ਹੋਣ ਗੰਦੇ ਗੀਤਾਂ ਦੇ ਤਾਂ। ਤੋ ਕਰੋੜਾਂ ਤਰ੍ਹਾਂ ਦੇ ਕਿਸੇ ਦੇ ਅੱਗੇ ਗੀਤ ਸੰਗੀਤ ਤਮਾਸ਼ੇ ਹੋ ਰਹੇ ਹੋਣ, ਕੌਤਕ ਕੋਡ ਤਮਾਸ਼ਿਆ ਚਿੱਤ ਨਾ ਆਵਸ ਨਾਉ। ਪਰ ਜੇਕਰ ਉਹਨੂੰ ਇਹ ਸਾਰਾ ਕੁਝ ਦੇਖਦਿਆਂ ਹੋਇਆ ਇਹ ਕਰੋੜਾਂ ਤਰ੍ਹਾਂ ਦੇ ਤਮਾਸ਼ੇ ਤੇ ਗੀਤ ਸੰਗੀਤ ਦੇ ਵਿੱਚ ਇਤਨਾ ਉਲਝਿਆ ਹੋਵੇ ਕਿ ਪਰਮਾਤਮਾ ਦਾ ਨਾਮ ਚੇਤੇ ਦੇ ਵਿੱਚ ਨਾ ਆਵੇ, ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਉ। ਐਸਾ ਥਾਂ ਉੱਜੜਿਆ ਹੋਇਆ ਹੈ ਔਰ ਉਹ ਮਨੁੱਖ ਦਾ ਜੀਵਨ ਇਸ ਤਰ੍ਹਾਂ ਦਾ ਹੈ ਜਿਵੇਂ ਕਿਸੇ ਨੂੰ ਕੋੜ ਦਾ ਰੋਗ ਲੱਗਾ ਹੋਵੇ। ਜਾਂ ਇਹਦਾ ਅਰਥ ਵਿਦਵਾਨ ਇਹ ਵੀ ਕਰਦੇ ਨੇ, ਜੈਸੇ ਕਰੋੜਾਂ ਨਰਕਾਂ ਦੇ ਦੁੱਖ ਹੋਣ, ਤੋ ਐਸਾ ਮਨੁੱਖ ਕੋੜੀ ਦੇ ਬਰਾਬਰ ਹੈ ਜਿਵੇਂ ਸਰੀਰ ਤੇ ਕੋੜ ਦਾ ਰੋਗ ਹੋਵੇ। ਔਰ ਕੋੜ ਦਾ ਰੋਗ ਇਸ ਤਰ੍ਹਾਂ ਦਾ ਹੈ, ਉਹ ਹਰ ਵੇਲੇ ਦਾ ਰੋਗ ਹੈ। ਇਹ ਨਹੀਂ ਕਿ ਜਿਵੇਂ ਸਿਰ ਦਰਦ ਹੈ, ਦਸ ਵੀਹ ਮਿੰਟ, ਇੱਕ ਘੰਟਾ, ਦੋ ਘੰਟੇ ਹੋਇਆ ਤੇ ਹਟ ਗਿਆ। ਕੋੜ ਦਾ ਰੋਗ ਬੜਾ ਲੰਬਾ ਸਮਾਂ ਚੱਲਦਾ, ਔਰ ਅੱਜ ਕੱਲ੍ਹ ਤੇ ਇਸ ਤਰ੍ਹਾਂ ਦੇ ਰੋਗ ਨਹੀਂ ਰਹਿ ਗਏ। ਪੁਰਾਣਾ ਜੇ ਕਿਸੇ ਨੂੰ ਕੋੜ ਦਾ ਰੋਗ ਹੋ ਜਾਂਦਾ ਸੀ, ਇਹਨੂੰ ਲਾ ਇਲਾਜ ਕਹਿੰਦੇ ਸਨ, ਜਿਹਦਾ ਕੋਈ ਇਲਾਜ ਨਹੀਂ। ਇੱਕ ਵਾਰ ਕਿਸੇ ਦੇ ਸਰੀਰ ਦੇ ਉੱਪਰ ਕੋੜ ਦਾ ਰੋਗ ਹੋ ਗਿਆ ਹੈ, ਹੁਣ ਤੇ ਮੌਤ ਇਸ ਤੋਂ ਖੈੜਾ ਛਡਾ ਸਕਦੀ ਹੈ, ਕੋਈ ਦੁਨੀਆਂ ਦੀ ਤਾਕਤ ਨਹੀਂ। ਤੋ ਕੋੜ ਦੇ ਰੋਗ ਨੂੰ ਕਿਸੇ ਸਮੇਂ ਦੇ ਵਿੱਚ ਲਾ ਇਲਾਜ ਸਮਝਿਆ ਜਾਂਦਾ ਸੀ। ਸਤਿਗੁਰੂ ਕਿਰਪਾ ਕਰਦੇ ਨੇ, ਐਸਾ ਮਨੁੱਖ ਜਿਹਦੇ ਅੱਗੇ ਕਰੋੜਾਂ ਤਰ੍ਹਾਂ ਦੇ ਤਮਾਸ਼ੇ ਹੋ ਰਹੇ ਨੇ, ਗਾਉਣ ਵਜਾਉਣ ਹੋ ਰਿਹਾ ਹੈ, ਪਰ ਉਹਨੂੰ ਪਰਮਾਤਮਾ ਦਾ ਨਾਮ ਚੇਤੇ ਦੇ ਵਿੱਚ ਨਹੀਂ। ਸਵਰਗ ਵਰਗੇ ਮਹਿਲਾਂ ਦੇ ਵਿੱਚ ਵਸਦਾ ਹੈ, ਨੌ ਖੰਡ ਪ੍ਰਿਥਵੀ ਤੇ ਹੁਕਮ ਕਰਦਾ ਹੈ। ਜੇਕਰ ਗੋਪਾਲ ਨੂੰ ਭੁੱਲ ਗਿਆ ਹੈ, ਨਾਨਕ ਕੋੜੀ ਨਰਕ ਬਰਾਬਰ ਹੈ, ਐਸਾ ਮਨੁੱਖ ਉਸ ਦੁੱਖ ਦੇ ਵਿੱਚੋਂ ਲੰਘ ਰਿਹਾ ਹੈ। ਉਹਦੇ ਜੀਵਨ ਦੇ ਵਿੱਚ ਇਤਨਾ ਦੁੱਖ ਹੈ ਜਿਵੇਂ ਕਿਸੇ ਦੇ ਸਰੀਰ ਦੇ ਉੱਪਰ ਕੋੜ ਦਾ ਰੋਗ ਹੋਵੇ, ਜਾਂ ਕੋਈ ਕਰੋੜਾਂ ਨਰਕਾਂ ਦੇ ਵਿੱਚ ਪਾਇਆ ਹੋਵੇ। ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਉ। ਔਰ ਉਹ ਜਿੱਥੇ ਵੀ ਵਸ ਰਿਹਾ ਹੈ, ਚਾਹੇ ਉੱਥੇ ਕਈ ਤਰ੍ਹਾਂ ਦੇ ਫੁੱਲ ਬਗੀਚੇ ਹੋਣ, ਕਈ ਤਰ੍ਹਾਂ ਦੇ ਫਲਾਂ ਦੇ ਭਰੇ ਹੋਏ ਰੁੱਖ ਹੋਣ, ਬਗੀਚੀਆਂ ਹੋਣ, ਸਤਿਗੁਰੂ ਕਹਿੰਦੇ ਨੇ ਉੱਜੜਿਆ ਹੋਇਆ ਥਾਂ, ਬੀਆਬਾਨ ਹੈ, ਜੰਗਲ। ਤੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਨੇ, ਪਰਮਾਤਮਾ ਦਾ ਨਾਮ ਬਸ ਇਹੀ ਸਭ ਤੋਂ ਵੱਡਾ ਆਨੰਦ ਹੈ, ਇਹੀ ਸਭ ਤੋਂ ਵੱਡਾ ਨਗਰ। ਜੇ ਪਰਮਾਤਮਾ ਦੇ ਨਾਮ ਨੂੰ ਇੱਕ ਪਾਸੇ ਕਰ ਦਿੱਤਾ ਜਾਏ ਜੀਵਨ ਦੇ ਵਿੱਚੋਂ, ਔਰ ਜੈਸੇ ਮਨੁੱਖ ਨੇ ਕੀਤਾ ਹੀ ਹੋਇਆ, ਸਤਿਗੁਰੂ ਕਹਿੰਦੇ ਨੇ ਚਾਹੇ ਕੁਛ ਵੀ ਹੋਵੇ, ਕੁਛ ਵੀ ਹੋਵੇ, ਐਸਾ ਮਨੁੱਖ ਉਦਿਆਨ ਬਸਨੰਗ ਸੰਸਾਰੰ, ਇਹ ਸੰਸਾਰ ਦੇ ਵਿੱਚ ਨਹੀਂ ਵਸ ਰਿਹਾ, ਇਹ ਤੇ ਇੱਕ ਬੀਆਬਾਨ ਦੇ ਜੰਗਲ ਦੇ ਵਿੱਚ ਵਸ ਰਿਹਾ। ਇਹਨੂੰ ਫਿਰ ਭਗਤ ਕਬੀਰ ਜੀ ਮਹਾਰਾਜ ਉਹ ਆਪਣੇ ਢੰਗ ਦੇ ਨਾਲ ਸਮਝਾਉਂਦੇ ਨੇ। ਭਗਤ ਕਬੀਰ ਉਹਨਾਂ ਨੇ ਵੀ ਇਸ ਤਰ੍ਹਾਂ ਦਾ ਜ਼ਿਕਰ ਕੀਤਾ। ਭਗਤ ਕਬੀਰ ਜੀ ਦੇ ਕੋਲੋਂ ਪੁੱਛਿਆ ਗਿਆ ਹੈ, ਕਬੀਰ ਜੀ ਤੁਸੀਂ ਨਾਮ ਦੇ ਬਾਰੇ ਬੜੀ ਗੱਲ ਕਰਦੇ ਹੋ, ਔਰ ਐਸਾ ਤੁਸੀਂ ਵਾਰ ਵਾਰ ਉਪਦੇਸ਼ ਦਿੰਦੇ ਹੋ, ਸਵਾਸ ਸਵਾਸ ਦੇ ਨਾਲ ਨਾਮ ਜਪਣਾ ਚਾਹੀਦਾ, ਸਾਧੂ ਸੰਤਾਂ ਦੀ ਸੇਵਾ ਕਰਨੀ ਚਾਹੀਦੀ, ਭਗਤਾਂ ਦੀ ਸੇਵਾ ਕਰਨੀ ਚਾਹੀਦੀ, ਤੁਹਾਡੇ ਮੁਖ ਦੇ ਵਿੱਚੋਂ ਅਕਸਰ ਇਸ ਤਰ੍ਹਾਂ ਦੇ ਬੋਲ ਸੁਣਨ ਨੂੰ ਮਿਲਦੇ ਨੇ, ਔਰ ਤੁਸੀਂ ਇਹ ਸਾਰਾ ਕੁਝ ਕਰਦੇ ਹੋਏ ਦਿਖਾਈ ਵੀ ਦਿੰਦੇ ਹੋ। ਇਹ ਨਹੀਂ ਕਿ ਕੱਲਾ ਕਹਿੰਦੇ ਹੀ ਹੋ, ਤੁਸੀਂ ਆਪਣੇ ਜੀਵਨ ਦੇ ਵਿੱਚ ਕਮਾ ਵੀ ਰਹੇ ਹੋ, ਤੁਹਾਡੇ ਜੀਵਨ ਨੂੰ ਦੇਖ ਕੇ ਲੱਗਦਾ ਤੁਹਾਡੇ ਕੋਲ ਨਾਮ ਦਾ ਰਸ ਹੈ, ਤੁਹਾਡੇ ਕੋਲ ਸੇਵਾ ਦਾ ਰਸ ਹੈ, ਪਰ ਇੱਕ ਗੱਲ ਸਮਝ ਦੇ ਵਿੱਚ ਨਹੀਂ ਆਈ ਕਿ ਮਨੁੱਖ ਅਕਸਰ ਸੇਵਾ ਤੋਂ ਔਰ ਨਾਮ ਤੋਂ ਦੂਰ ਹੀ ਜੀਵਨ ਬਤੀਤ ਕਰਦਾ। ਕੋਈ ਕੋਈ ਇਸ ਤਰ੍ਹਾਂ ਦਾ ਹੈ ਜੋ ਤੁਹਾਡੇ ਬਚਨਾਂ ਤੇ ਚੱਲਦਾ, ਬਾਕੀ ਦੇ ਸਾਰੇ ਲੋਕ ਉਹ ਵੀ ਤੇ ਜੀਵਨ ਬਤੀਤ ਕਰਦੇ ਨੇ। ਜੋ ਬਾਕੀ ਦੇ ਲੋਕ ਨਾਮ ਤੋਂ ਸੇਵਾ ਤੋਂ ਬਗੈਰ ਜੀਵਨ ਬਤੀਤ ਕਰਦੇ ਨੇ, ਫਿਰ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਹੁੰਦਾ? ਔਰ ਦੇਖਣ ਦੇ ਵਿੱਚ ਤੇ ਭਗਤ ਜੀ ਇਸ ਤਰ੍ਹਾਂ ਦੇ ਨਾਲ ਵੀ ਹੈ, ਜੋ ਮਨੁੱਖ ਸੇਵਾ ਕਰ ਰਿਹਾ ਹੈ, ਜੋ ਮਨੁੱਖ ਸਿਮਰਨ ਕਰ ਰਿਹਾ ਹੈ, ਗੁਰੂ ਦੇ ਸ਼ਬਦ ਦੇ ਅਨੁਸਾਰ ਚੱਲਦਾ ਹੈ, ਉਹਨੂੰ ਤੇ ਕਈ ਵਾਰੀ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਇਸ ਤਰ੍ਹਾਂ ਦੇ ਨਾਲ ਅਕਸਰ ਹੁੰਦਾ। ਜੋ ਪਰਮਾਤਮਾ ਦੇ ਧਰਮ ਦੇ ਰਸਤੇ ਤੇ ਚੱਲਦਾ ਹੈ, ਉਹਦਾ ਤੇ ਪਰਿਵਾਰ ਦਾ ਗੁਜ਼ਾਰਾ ਕਰਨਾ ਔਖਾ ਹੋ ਜਾਂਦਾ ਹੈ, ਉਹ ਤੇ ਵਿਚਾਰਾ ਕੱਚੇ ਕੋਠਿਆਂ ਦੇ ਵਿੱਚ ਜੀਵਨ ਬਤੀਤ ਕਰਦਾ। ਪਰ ਜੋ ਸੇਵਾ ਤੋਂ ਸਿਮਰਨ ਤੋਂ ਕੋਹਾਂ ਦੂਰ ਨੇ ਉਹ ਮਨੁੱਖਾਂ ਦੇ ਕੋਲ ਬੜੇ ਬੜੇ ਮਹਿਲ ਮਾੜੀਆਂ ਨੇ, ਉਹ ਮਨੁੱਖਾਂ ਦੇ ਕੋਲ 36 ਤਰ੍ਹਾਂ ਦੇ ਭੋਜਨ ਨੇ, ਔਰ ਉਹ ਮਨੁੱਖਾਂ ਦੇ ਕੋਲ ਇਤਨਾ ਧਨ ਦੌਲਤ ਹੈ 7 ਪੀੜ੍ਹੀਆਂ ਤੱਕ ਮੁੱਕਣ ਵਾਲਾ ਨਹੀਂ, ਤੋ ਇਹਦਾ ਕੀ ਕਾਰਨ ਹੈ, ਉਹਨਾਂ ਦੇ ਬਾਰੇ ਤੁਹਾਡੀ ਕੀ ਵਿਚਾਰ ਹੈ? ਤੁਸੀਂ ਭਗਤ ਹੋ, ਸੰਤ ਹੋ, ਤੂੰ ਆਪਣੀ ਵਿਚਾਰ ਉਹਨਾਂ ਦੇ ਬਾਰੇ ਦੱਸੋ ਜਿਨ੍ਹਾਂ ਦੇ ਕੋਲ ਮਹਿਲ ਮਾੜੀਆਂ ਨੇ, ਜਿਨ੍ਹਾਂ ਦੇ ਕੋਲ ਧਨ ਦੌਲਤ ਦੀ ਕਮੀ ਨਹੀਂ, ਪਰ ਉਹਨਾਂ ਨੇ ਭੁੱਲ ਕੇ ਵੀ ਕਦੇ ਪਰਮਾਤਮਾ ਨੂੰ ਚੇਤੇ ਨਹੀਂ ਕੀਤਾ, ਉਹਨਾਂ ਨੇ ਕਦੇ ਇੱਕ ਆਏ ਗਏ ਸੰਤ ਦੀ ਵੀ ਸੇਵਾ ਨਹੀਂ ਕੀਤੀ। ਤੋ ਇਸ ਤਰ੍ਹਾਂ ਦੇ ਮਨੁੱਖਾਂ ਦੇ ਬਾਰੇ ਤੁਹਾਡਾ ਕੀ ਵਿਚਾਰ? ਭਗਤ ਕਬੀਰ ਜੀ ਮਹਾਰਾਜ ਆਪਣੀ ਵਿਚਾਰ ਪੇਸ਼ ਕਰਦੇ ਨੇ, ਆਪਣੇ ਇੱਕ ਸਲੋਕ ਦੇ ਵਿੱਚ ਆਪਣੇ ਮਨ ਦਾ ਖਿਆਲ ਦੱਸਦੇ ਨੇ, ਔਰ ਇਹ ਸੱਚਾਈ ਬਿਆਨ ਕਰਦੇ ਨੇ। ਭਗਤ ਕਬੀਰ ਕਹਿੰਦੇ ਨੇ, ਕਬੀਰ ਜਿਹ ਕਰ ਸਾਧ ਨਾ ਸੇਵੀ ਹੈ। ਇਸ ਤਰ੍ਹਾਂ ਦੇ ਨਾਲ ਹੈ ਕਿ ਜਿਹੜੇ ਘਰਾਂ ਦੇ ਵਿੱਚ ਸਾਧੂਆਂ ਦੀ ਸੇਵਾ ਨਹੀਂ ਹੈ, ਕੁਝ ਘਰ ਨੇ ਜਿਨ੍ਹਾਂ ਦੇ ਵਿੱਚ ਸੰਤਾਂ ਦੀ ਮਹਾਤਮਾ ਦੀ ਸੇਵਾ ਹੁੰਦੀ ਹੈ। ਕਬੀਰ ਜਿਹ ਕਰ ਸਾਧ ਨਾ ਸੇਵੀ ਹੈ, ਹਰ ਕੀ ਪੂਜਾ ਨਾ, ਹਰੀ ਦੀ ਸੇਵਾ ਹਰੀ ਦੀ ਪੂਜਾ ਹੋ ਹੀ ਨਹੀਂ ਰਹੀ। ਇਸ ਤਰ੍ਹਾਂ ਦੇ ਸੈਂਕੜੇ ਹਜ਼ਾਰਾਂ ਮਨੁੱਖ ਨੇ, ਔਰ ਐਸੇ ਸੈਂਕੜੇ ਹਜ਼ਾਰਾਂ ਘਰ ਨੇ ਜਿਨ੍ਹਾਂ ਦੇ ਵਿੱਚ ਹਰੀ ਦੀ ਔਰ ਹਰੀ ਵਾਲਿਆਂ ਦੀ ਕੋਈ ਦੇਖਭਾਲ ਨਹੀਂ ਹੈ। ਔਰ ਆਮ ਮਨੁੱਖ ਦੀ ਤੇ ਕੀ ਗੱਲ ਕਹਿਣੀ ਹੈ, ਬਹੁਤ ਸਾਰੇ ਤੇ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ, ਉਹਨਾਂ ਨੂੰ ਵੀ ਆਪਣੇ ਘਰ ਦੇ ਵਿੱਚ ਟਿਕਣ ਦੇ ਲਈ ਥਾਂ ਨਹੀਂ ਦਿੱਤੀ। ਇੱਕ ਤੇ ਨਗਰ ਦਾ ਇਸ ਤਰ੍ਹਾਂ ਦਾ ਜਨਮ ਸਾਖੀ ਦੇ ਵਿੱਚ ਜ਼ਿਕਰ ਹੈ, ਉਹਨਾਂ ਨੇ ਸਤਿਗੁਰਾਂ ਨੂੰ ਨਗਰ ਦੇ ਵਿੱਚ ਹੀ ਨਹੀਂ ਵੜਨ ਦਿੱਤਾ। ਕਹਿਣ ਲੱਗੇ ਫਕੀਰ ਨੇ, ਪਖੰਡੀ ਨੇ, ਤੋ ਪਖੰਡੀ ਕਹਿ ਕੇ ਨਗਰ ਦੇ ਵਿੱਚੋਂ ਕੱਢ ਦਿੱਤਾ। ਪ੍ਰਸ਼ਾਦੇ ਪਾਣੀ ਦੀ ਸੇਵਾ ਕਰਨੀ ਤੇ ਬੜੀ ਦੂਰ ਦੀ ਗੱਲ ਹੈ, ਟਿਕਣ ਦੇ ਲਈ, ਰਾਤ ਬਤੀਤ ਕਰਨ ਦੇ ਲਈ ਟਿਕਾਣਾ ਵੀ ਨਹੀਂ, ਤੋ ਗੁਰੂ ਨੂੰ ਵੀ ਕੋਈ ਨਗਰ ਦੇ ਵਿੱਚੋਂ ਬਾਹਰ ਕੱਢਦਾ। ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਨੂੰ ਵੀ ਜਦੋਂ ਸਤਿਗੁਰੂ ਮਹਾਰਾਜ ਮਾਛੀਵਾੜੇ ਦੇ ਜੰਗਲ ਤੋਂ ਅੱਗੇ ਲੰਘਦੇ ਨੇ, ਸਤਿਗੁਰੂ ਮਹਾਰਾਜ ਜੀ ਨੂੰ ਬਹੁਤ ਘੱਟ ਸਨ ਜਿਨ੍ਹਾਂ ਨੇ ਟਿਕਾਣਾ ਦਿੱਤਾ ਸੀ। ਕਪੂਰੇ ਚੌਧਰੀ ਨੇ ਵੀ ਸਤਿਗੁਰੂ ਮਹਾਰਾਜ ਜੀ ਨੇ ਕਿਲ੍ਹਾ ਮੰਗਿਆ ਸੀ ਕਪੂਰੇ ਚੌਧਰੀ ਦੇ ਕੋਲੋਂ, ਉਹਨੇ ਨਾ ਕਰ ਦਿੱਤੀ, ਜਦਕਿ ਕਿਲ੍ਹਾ ਉਹਦੇ ਕੋਲ ਸੀ। ਮਹਾਰਾਜ ਨੇ ਕਪੂਰੇ ਨੂੰ ਆਖਿਆ ਸੀ, ਮਗਰ ਫੌਜ ਚੜ੍ਹ ਕੇ ਆ ਰਹੀ ਏ, ਸਰਹੰਦ ਦਾ ਨਿਵਾਬ ਫੌਜ ਭੇਜ ਰਿਹਾ ਹੈ, ਸਾਨੂੰ ਖਬਰ ਆਈ ਏ, ਤੂੰ ਜੰਗ ਕਰਨ ਦੇ ਲਈ ਕੋਈ ਚੰਗਾ ਥਾਂ ਹੋਰ ਤੇ ਦਿਖਾਈ ਨਹੀਂ ਦੇ ਰਿਹਾ, ਤੇਰੇ ਕੋਲ ਛੋਟਾ ਜਿਹਾ ਕਿਲ੍ਹਾ ਹੈ, ਸਾਨੂੰ ਕੁਝ ਸਮੇਂ ਦੇ ਲਈ ਦੇ। ਪਰ ਕਪੂਰੇ ਚੌਧਰੀ ਨੇ ਸਾਫ਼ ਇਨਕਾਰ ਕਰ ਦਿੱਤਾ ਸੀ। ਹੋਰ ਵੀ ਕਈ ਇਸ ਤਰ੍ਹਾਂ ਦੇ ਸਨ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਜੀ ਨੂੰ ਆਪਣੇ ਘਰ ਦੇ ਵਿੱਚ ਪਨਾਹ ਦੇਣ ਤੋਂ ਇਨਕਾਰ ਕੀਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਨੂੰ ਵੀ ਕਈ ਸਿੱਖਾਂ ਨੇ ਜਿਹੜੇ ਆਪਣੇ ਨਾਮ ਦੇ ਨਾਲ ਸਿੱਖ ਸ਼ਬਦ ਤੇ ਲਾਉਂਦੇ ਸਨ, ਪਰ ਸਤਿਗੁਰੂ ਮਹਾਰਾਜ ਜੀ ਨੂੰ ਉਹਨਾਂ ਨੇ ਘਰ ਦੇ ਵਿੱਚ ਨਿਵਾਸ ਨਹੀਂ ਦਿੱਤਾ। ਰਸਤੇ ਦੇ ਵਿੱਚ ਚੱਲ ਰਹੇ ਸਨ, ਹਨੇਰਾ ਹੋ ਗਿਆ। ਮਹਾਰਾਜ ਇੱਕ ਛੋਟੀ ਜਿਹੀ ਚੌਂਪੜੀ ਦੇ ਵਿੱਚ, ਇੱਕ ਝੁੱਗੀ ਦੇ ਵਿੱਚ ਜੀਵਨ ਬਤੀਤ ਕਰਦੇ ਨੇ। ਰਾਤ ਦਾ ਸਮਾਂ, ਤਰਨ ਤਾਰਨ ਸਾਹਿਬ ਦੇ ਨੇੜੇ ਦੀ ਇਹ ਗਾਥਾ। ਪਰ ਕਿਸੇ ਨੇ ਗੁਰੂ ਨੂੰ ਵੀ ਘਰ ਦੇ ਵਿੱਚ ਥਾਂ ਨਹੀਂ, ਹੋਰ ਕਿਸੇ ਦਾ ਤੇ ਕੀ ਕਹਿਣਾ। ਤੋ ਇਸ ਤਰ੍ਹਾਂ ਦੇ ਮਨੁੱਖ ਹਰ ਸਮੇਂ ਦੁਨੀਆਂ ਦੇ ਵਿੱਚ ਰਹੇ ਨੇ, ਜਿਨ੍ਹਾਂ ਨੇ ਕਦੇ ਗੁਰੂ ਨੂੰ, ਕਦੇ ਸੰਤ ਨੂੰ, ਭਗਤ ਨੂੰ ਘਰ ਦੇ ਵਿੱਚ ਆਸਰਾ ਵੀ ਨਹੀਂ ਦਿੱਤਾ, ਰਾਤ ਬਤੀਤ ਕਰਨ ਜਿਤਨਾ ਸਮਾਂ ਵੀ ਨਹੀਂ। ਤੋ ਭਗਤ ਕਬੀਰ ਕਹਿੰਦੇ ਨੇ, ਜੋ ਇਸ ਤਰ੍ਹਾਂ ਦੇ ਮਨੁੱਖ ਨੇ, ਜਿਨ੍ਹਾਂ ਦੇ ਇਸ ਤਰ੍ਹਾਂ ਦੇ ਘਰ ਨੇ, ਜਿਨ੍ਹਾਂ ਦੇ ਵਿੱਚ ਹਰੀ ਦੀ ਸੇਵਾ ਨਹੀਂ ਹੈ, ਔਰ ਜਿਨ੍ਹਾਂ ਦੇ ਵਿੱਚ ਸਾਧੂਆਂ ਦੀ, ਸੰਤਾਂ ਦੀ ਪੂਜਾ ਨਹੀਂ ਹੈ, ਸਤਿਕਾਰ ਨਹੀਂ ਹੈ, ਤੇ ਕਰ ਮਰ ਹਟ ਸਾਰਖੇ ਭੂਤ ਬਸੈ ਤਿੰਨ ਮਾਹੇ। ਭਗਤ ਕਬੀਰ ਕਹਿੰਦੇ ਨੇ, ਉਹ ਘਰ ਘਰ ਨਹੀਂ ਨੇ, ਤੋ ਕੀ ਹੈ, ਤੇ ਕਰ ਮਰ ਹਟ ਸਾਰਖੇ, ਉਹ ਤੇ ਮਰਗਟ ਨੇ। ਮਰਗਟ ਕਹਿੰਦੇ ਨੇ ਸ਼ਮਸ਼ਾਨ ਘਾਟ ਨੂੰ, ਕਬਰਿਸਤਾਨ ਨੂੰ, ਜਿੱਥੇ ਮੁਰਦੇ ਹੁੰਦੇ ਨੇ। ਭਗਤ ਕਬੀਰ ਕਹਿੰਦੇ ਨੇ, ਐਸੇ ਘਰਾਂ ਨੂੰ ਘਰ ਕਹਿਣ ਦੀ ਕੋਈ ਲੋੜ ਨਹੀਂ ਹੈ, ਇਹ ਤੇ ਮੁਰਦਾ ਘਰ ਨੇ, ਇਹ ਤੇ ਸ਼ਮਸ਼ਾਨ ਘਾਟ ਨੇ, ਕਬਰਿਸਤਾਨ ਨੇ, ਉਹ ਘਰ ਨਹੀਂ ਨੇ। ਔਰ ਉਹਦੇ ਵਿੱਚ ਵਸਣ ਵਾਲੇ ਜਿਹੜੇ ਮਨੁੱਖ ਦਿਖਾਈ ਦਿੰਦੇ ਨੇ, ਭਗਤ ਕਬੀਰ ਕਹਿੰਦੇ ਨੇ, ਉਹ ਮਨੁੱਖ ਨਹੀਂ ਨੇ, ਤੋ ਕੀ ਨੇ, ਭੂਤ ਬਸੈ ਤਿੰਨ ਮਾਹੇ, ਉਹਨਾਂ ਘਰਾਂ ਦੇ ਵਿੱਚ ਮਨੁੱਖ ਨਹੀਂ, ਪ੍ਰੇਤ ਵਸਦੇ ਨੇ, ਉਹਨਾਂ ਘਰਾਂ ਦੇ ਵਿੱਚ ਮਨੁੱਖ ਨਹੀਂ, ਭੂਤਨੇ ਵਸਦੇ ਨੇ। ਭਗਤ ਕਬੀਰ ਜੀ ਮਹਾਰਾਜ ਇਹ ਸ਼ਬਦ ਵਰਤਦੇ ਨੇ, ਜਿਹੜੇ ਘਰਾਂ ਦੇ ਵਿੱਚ ਕਿਸੇ ਆਏ ਗਏ ਸਾਧੂ ਦੀ, ਸੰਤ ਦੀ ਸੇਵਾ ਨਹੀਂ ਹੈ, ਸੇਵਾ ਦਾ ਇਤਨਾ ਮਹਾਤਮ ਭਗਤ ਕਬੀਰ ਬਿਆਨ ਕਰਦੇ ਨੇ, ਜਿਹੜੇ ਘਰ ਦੇ ਵਿੱਚ ਕਦੇ ਨਾਮ ਦਾ ਜਾਪ ਨਹੀਂ ਹੋਇਆ, ਕਦੇ ਗੁਰੂ ਦੀ ਬਾਣੀ ਨਹੀਂ ਪੜੀ ਗਈ, ਉਹ ਘਰ ਨੂੰ ਭਗਤ ਕਬੀਰ ਜੀ ਘਰ ਹੀ ਨਹੀਂ ਮੰਨਦੇ, ਉਹਨੂੰ ਤੇ ਸ਼ਮਸ਼ਾਨ ਘਾਟ ਬਿਆਨ ਕਰਦੇ। ਸ਼ਮਸ਼ਾਨ ਘਾਟ ਦੇ ਵਿੱਚ ਫਿਰ ਭੂਤ ਵਸਦੇ ਨੇ। ਆਮ ਇਸ ਤਰ੍ਹਾਂ ਦੀਆਂ ਕਹਾਣੀਆਂ ਨੇ, ਇਸ ਤਰ੍ਹਾਂ ਦੀਆਂ ਕਥਾ ਕਹਾਣੀਆਂ ਆਮ ਪੜ੍ਹੀਆਂ ਸੁਣੀਆਂ ਜਾਂਦੀਆਂ ਨੇ। ਤੋ ਭਗਤ ਕਬੀਰ ਵੀ ਉਸ ਦਾ ਜ਼ਿਕਰ ਕਰਦੇ ਨੇ। ਤੇ ਕਰ ਮਰਹਟ ਸਾਰ ਕੇ, ਪ੍ਰੇਤਾਂ ਦਾ ਵਸਣ ਵਾਲਾ ਉਹ ਥਾਂ ਏ, ਔਰ ਉਸ ਥਾਂ ਨੂੰ ਘਰ ਕਹਿਣ ਦੀ, ਨਗਰ ਕਹਿਣ ਦੀ ਕੋਈ ਲੋੜ ਨਹੀਂ ਏ। ਉਹ ਤੇ ਕਬਰਿਸਤਾਨ, ਤੇ ਕਬਰਿਸਤਾਨ ਦੇ ਵਿੱਚ ਕੋਈ ਨਹੀਂ ਵਸਦਾ, ਕੋਈ ਵੀ ਨਹੀਂ ਲੰਘਦਾ, ਉਹ ਤੇ ਪ੍ਰੇਤਾਂ ਦਾ ਥਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਨੇ, ਜਿਹਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ, ਜਿਹਦੇ ਹਿਰਦੇ ਦੇ ਵਿੱਚ ਗੁਰੂ ਦਾ ਸ਼ਬਦ ਨਹੀਂ ਏ, ਐਸਾ ਅਸਥਾਨ ਇੱਕ ਭਿਆਨਕ ਜੰਗਲ ਦੇ ਵਰਗਾ, ਔਰ ਉੱਥੇ ਵਸਣ ਵਾਲੇ ਮਨੁੱਖ ਉਹ ਜੰਗਲੀ ਲੋਕ ਨੇ। ਆਮ ਤੌਰ ਤੇ ਆਦਿਵਾਸੀ ਜੰਗਲੀ ਵਾਸੀਆਂ ਨੂੰ ਮਾੜਾ ਕਿਹਾ ਜਾਂਦਾ ਹੈ। ਸਤਿਗੁਰੂ ਕਹਿੰਦੇ ਨੇ ਜਿਹੜਾ ਨਾਮ ਦੇ ਨਾਲ ਜੁੜਿਆ ਹੈ ਉਹੀ ਮਨੁੱਖ ਹੈ, ਉਹਦੇ ਤੋਂ ਬਗੈਰ ਸਭ ਜੰਗਲੀ ਲੋਕ ਨੇ, ਸਭ ਆਦਿਵਾਸੀ ਨੇ। ਉਦਿਆਨ ਬਸਨੰਗ ਸੰਸਾਰੰ ਸੰਬੰਧੀ ਸਵਾਨ ਸਿਆਲ ਖਰਹੇ। ਇੱਕ ਤੇ ਉਹ ਮਨੁੱਖ ਜਿੱਥੇ ਵਸ ਰਿਹਾ ਹੈ, ਰਹਿ ਰਿਹਾ ਹੈ, ਜਿਹਦੇ ਹਿਰਦੇ ਦੇ ਵਿੱਚ ਨਾਮ ਨਹੀਂ, ਉਹ ਭਿਆਨਕ ਜੰਗਲ ਦੇ ਵਰਗਾ ਹੈ। ਚਾਹੇ ਉਹ ਕਿਤਨੀ ਵੱਡੀ ਸਿਟੀ ਹੋਵੇ, ਚਾਹੇ ਉਹ ਕਿਤਨਾ ਵੱਡਾ ਸ਼ਹਿਰ ਹੋਵੇ, ਲੱਖਾਂ ਦੀ ਆਬਾਦੀ ਹੋਵੇ, ਫਿਰ ਉਹਦੇ ਮਨੁੱਖ ਦੇ ਨਾਲ ਜਿਹੜੇ ਹੋਰ ਵਸਦੇ ਨੇ, ਇੱਕ ਤੇ ਮਨੁੱਖ ਰਹਿੰਦਾ ਹੈ, ਫਿਰ ਮਨੁੱਖ ਇਸ ਤਰ੍ਹਾਂ ਦਾ ਹੈ ਕਿ ਉਹਦੇ ਸਾਕ ਸੰਬੰਧੀ ਵੀ ਹੋਣੇ ਲਾਜ਼ਮੀ ਨੇ। ਮਨੁੱਖ ਇੱਕ ਸੱਭਿਅਕ ਮਨੁੱਖ ਹੈ, ਇਹ ਇਕੱਲਾ ਨਹੀਂ ਰਹਿ ਸਕਦਾ, ਇਹਦੇ ਨਾਲ ਕੋਈ ਨਾ ਕੋਈ ਰਿਸ਼ਤੇਦਾਰ ਤੇ ਹੋਣਗੇ, ਕੋਈ ਭੈਣ ਭਰਾ, ਕੋਈ ਚਾਚੇ ਤਾਏ ਮਾਮੇ ਮਾਸੀਆਂ ਯਾਰ ਦੋਸਤ, ਤੋ ਇਹ ਸਾਰਾ ਕੁਝ ਤੇ ਮਨੁੱਖ ਦੇ ਨਾਲ ਰਹਿੰਦਾ ਹੈ। ਸਤਿਗੁਰੂ ਮਹਾਰਾਜ ਫਿਰ ਉਹਨਾਂ ਦੇ ਬਾਰੇ ਵੀ ਜ਼ਿਕਰ ਕਰਦੇ ਨੇ, ਉਹ ਮਨੁੱਖ ਜੰਗਲ ਦੇ ਵਿੱਚ ਵਸ ਰਿਹਾ ਹੈ, ਔਰ ਉਹਦੇ ਸੰਬੰਧੀ ਕੌਣ ਨੇ। ਹੁਣ ਜੇਕਰ ਸੰਸਾਰ ਇੱਕ ਜੰਗਲ ਹੈ ਤੇ ਜੰਗਲ ਦੇ ਵਿੱਚ ਮਨੁੱਖ ਤੇ ਨਹੀਂ ਵਸਦੇ, ਤੋ ਜੰਗਲ ਦੇ ਵਿੱਚ ਕੌਣ ਵਸਦਾ ਹੈ? ਜਾਨਵਰ ਵਸਦੇ ਨੇ। ਸਤਿਗੁਰੂ ਮਹਾਰਾਜ ਜਾਨਵਰਾਂ ਦੇ ਕੁਝ ਨਾਮ ਬਿਆਨ ਕਰਦੇ ਨੇ, ਸੰਬੰਧੀ ਸਵਾਨ ਸਿਆਲ ਖਰਹੇ। ਇਹ ਮਨੁੱਖ ਜੰਗਲ ਦੇ ਵਿੱਚ ਵਸ ਰਿਹਾ ਹੈ, ਇਹਦੇ ਜਿਹੜੇ ਸੰਬੰਧੀ ਨੇ ਸਵਾਨ ਕੁੱਤੇ, ਸਿਆਲ, ਸਿਆਲ ਕਹਿੰਦੇ ਨੇ ਗਿੱਦੜ ਦੇ ਤਾਂ, ਫਿਰ ਖਰਹੇ, ਖਰਹੇ ਕਹਿੰਦੇ ਨੇ ਖੋਤੇ ਦੇ ਤਾਂ। ਜੰਗਲ ਦੇ ਵਿੱਚ ਵਸ ਰਿਹਾ ਹੈ ਮਨੁੱਖ, ਔਰ ਇਹਦੇ ਸੰਬੰਧੀ ਨੇ ਕੁੱਤੇ, ਇਹਦੇ ਸੰਬੰਧੀ ਨੇ ਗਿੱਦੜ, ਇਹਦੇ ਸੰਬੰਧੀ ਨੇ ਖੋਤੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਇਹ ਸ਼ਬਦ ਵਰਤਦੇ ਨੇ, ਔਰ ਨਿਮਰਤਾ ਦੀ ਮੂਰਤ, ਸ਼ਾਂਤੀ ਦੀ ਮੂਰਤ ਤੱਤੀ ਤਵੀ ਤੇ ਬੈਠਦੇ ਨੇ, ਜੋ ਇਤਨੇ ਸ਼ਾਂਤੀ ਦੇ ਰਸ, ਧੰਨ ਗੁਰੂ ਅਰਜਨ ਦੇਵ ਮਹਾਰਾਜ ਇਤਨੇ ਕਰੜੇ ਸ਼ਬਦ ਵਰਤਦੇ ਨੇ ਇੱਕ ਮਨੁੱਖ ਦੇ ਤਾਂ, ਔਰ ਉਹਦੇ ਨਾਲ ਦੇ ਸਾਕ ਸੰਬੰਧੀਆਂ ਦੇ ਤਾਂ। ਸੰਬੰਧੀ ਸਵਾਨ ਸਿਆਲ ਖਰੇ, ਕੁੱਤੇ ਖੋਤੇ ਤੇ ਗਿੱਦੜ ਸ਼ਬਦ ਵਰਤਦੇ ਨੇ। ਇਹ ਕਿਉਂ ਹੋ ਜਾਂਦਾ, ਇਸ ਤਰ੍ਹਾਂ ਦੇ ਸੰਬੰਧ ਕਿਉਂ ਬਣ ਜਾਂਦੇ ਨੇ ਮਨੁੱਖ ਦੇ? ਦਰਅਸਲ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਜਦੋਂ ਵੀ ਕੋਈ ਮਨੁੱਖ ਨਾਮ ਤੋਂ, ਗੁਰਬਾਣੀ ਤੋਂ ਇੱਕ ਪਾਸੇ ਤੇ ਹੁੰਦਾ ਹੈ, ਉਹ ਫਿਰ ਮਨੁੱਖ ਨਹੀਂ ਰਹਿ ਜਾਂਦਾ। ਉਹ ਮਨੁੱਖ ਦਾ ਜੀਵਨ ਬਾਹਰੀ ਤੌਰ ਤੇ ਉਹ ਦਿਖਾਈ ਦੇ ਸਕਦਾ ਹੈ ਕਿ ਮਨੁੱਖ ਹੋਵੇਗਾ, ਉਹਦੇ ਹੱਥ ਪੈਰ ਮਨੁੱਖ ਵਰਗੇ ਹੋ ਸਕਦੇ ਨੇ, ਉਹਦਾ ਮੂੰਹ ਮੱਥਾ ਚਿਹਰਾ ਚਿੰਨ ਜਿਹੜੇ ਨੇ ਉਹ ਮਨੁੱਖ ਵਰਗੇ ਹੋ ਸਕਦੇ ਨੇ, ਪਰ ਉਹਦੇ ਹਿਰਦੇ ਦੇ ਵਿੱਚ ਮਨੁੱਖਤਾ ਹੀ ਨਹੀਂ ਹੋਵੇਗੀ। ਇੱਕ ਉਰਦੂ ਦਾ ਸ਼ਾਇਰ ਤੇ ਕਹਿੰਦਾ ਹੈ, ਇਨਸਾਨ ਰਾਹ ਇਨਸਾਨੀਅਤ ਲਾਜ਼ਮ ਅਸਤ। ਇਨਸਾਨ ਦੇ ਵਿੱਚ ਇਨਸਾਨੀਅਤ ਹੋਣੀ ਲਾਜ਼ਮੀ ਹੈ। ਜੇ ਹਿਰਦੇ ਦੇ ਵਿੱਚ ਅੰਦਰ ਇਨਸਾਨੀਅਤ ਨਹੀਂ ਹੈ, ਤੋ ਇਹਨੂੰ ਇਨਸਾਨ ਕਹਿਣ ਦੀ ਲੋੜ ਹੀ ਕੀ ਹੈ? ਜਿਵੇਂ ਇੱਕ ਚੰਦਨ ਦਾ ਰੁੱਖ ਹੋਵੇ ਤੇ ਚੰਦਨ ਦੇ ਰੁੱਖ ਦੇ ਵਿੱਚ ਸੁਗੰਧੀ ਦਾ ਹੋਣਾ ਲਾਜ਼ਮੀ ਹੈ। ਕਹਿੰਦੇ ਨੇ ਚੰਦਨ ਦੇ ਰੁੱਖ ਦੇ ਵਿੱਚੋਂ ਇੱਕ ਸੁਗੰਧੀ ਨਿਕਲਦੀ ਹੈ, ਇੱਕ ਖੁਸ਼ਬੋ ਨਿਕਲਦੀ ਹੈ, ਔਰ ਚੰਦਨ ਦੇ ਰੁੱਖ ਨੂੰ ਬੜਾ ਠੰਡਾ ਮੰਨਿਆ ਜਾਂਦਾ, ਬੜਾ ਸ਼ੀਤਲ ਹੈ। ਤੋ ਜੇਕਰ ਸ਼ੀਤਲ ਨਹੀਂ ਹੈ ਔਰ ਸੁਗੰਧੀ ਨਹੀਂ ਹੈ, ਤੋ ਇਹ ਤੇ ਇੱਕ ਆਮ ਕੋਈ ਹੋਰ ਰੁੱਖ ਹੋਵੇਗਾ, ਕੋਈ ਢੱਕ ਪਲਾਸ ਹੋਵੇਗਾ, ਕੋਈ ਲੱਕੜ ਹੋ ਸਕਦੀ ਹੈ, ਚੰਦਨ ਤੇ ਨਹੀਂ ਹੋ ਸਕਦਾ। ਚੰਦਨ ਤੇ ਉਹ ਹੈ ਜਿਹਦੇ ਵਿੱਚੋਂ ਸ਼ਾਂਤੀ ਵੀ ਨਿਕਲਦੀ ਹੈ, ਠੰਡਾ ਵੀ ਹੋਵੇ, ਔਰ ਜਿਹਦੇ ਵਿੱਚੋਂ ਖੁਸ਼ਬੋ ਵੀ ਨਿਕਲਦੀ ਹੋਵੇ, ਉਹਨੂੰ ਚੰਦਨ ਕਹਿੰਦੇ ਨੇ। ਦੂਸਰੇ ਨੂੰ ਚੰਦਨ ਨਹੀਂ ਕਿਹਾ ਜਾਂਦਾ, ਬਾਕੀ ਤੇ ਕੋਈ ਹੋਰ ਲੱਕੜ ਹੋਵੇਗੀ। ਤੋ ਇਹ ਉਰਦੂ ਦਾ ਸ਼ਾਇਰ ਕਹਿੰਦਾ, ਇਸ ਤਰ੍ਹਾਂ ਦੇ ਨਾਲ ਜਿਹਦੇ ਹਿਰਦੇ ਦੇ ਵਿੱਚ ਇਨਸਾਨੀਅਤ ਹੈ, ਉਸੇ ਨੂੰ ਹੀ ਇਨਸਾਨ ਕਹਿਣਾ ਚਾਹੀਦਾ ਹੈ, ਬਾਕੀ ਕੋਈ ਇਨਸਾਨ ਨਹੀਂ ਹੈ। ਮਨੁੱਖ ਦਾ ਸਰੀਰ ਤੇ ਹੈ ਪਰ ਹਿਰਦੇ ਦੇ ਵਿੱਚ ਮਨੁੱਖਤਾ ਹੀ ਨਹੀਂ ਹੈ, ਇਨਸਾਨ ਦਾ ਸਰੀਰ ਹੈ ਅੰਦਰ ਇਨਸਾਨਤਾ ਹੀ ਨਹੀਂ ਹੈ, ਚੰਦਨ ਦਾ ਰੁੱਖ ਹੈ ਪਰ ਚੰਦਨਤਾ ਵਿੱਚ ਹੈ ਹੀ ਨਹੀਂ, ਤੋ ਇਹਨੂੰ ਚੰਦਨ ਕਹਿਣ ਦੀ ਲੋੜ ਕੀ ਹੈ? ਸਤਿਗੁਰੂ ਮਹਾਰਾਜ ਨਹੀਂ ਮੰਨਦੇ, ਸਤਿਗੁਰੂ ਤੇ ਫਿਰ ਸਾਫ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ, ਇਹਦੀਆਂ ਕਰਤੂਤਾਂ ਤੇ ਪਸ਼ੂ ਵਰਗੀਆਂ ਨੇ, ਜੇ ਮਨੁੱਖਾ ਜਾਤ ਹੋ ਵੀ ਗਈ ਤੇ ਕਿਹੜੀ ਵੱਡੀ ਗੱਲ, ਸਰੀਰ ਜੇ ਮਨੁੱਖ ਵਾਲਾ ਹੋ ਵੀ ਗਿਆ ਤੇ ਕਿਹੜੀ ਗੱਲ, ਕਰਤੂਤਾਂ ਤੇ ਪਸ਼ੂ ਵਾਲੀਆਂ ਨੇ, ਹਿਰਦੇ ਦੇ ਵਿੱਚ ਤੇ ਉਸੇ ਤਰ੍ਹਾਂ ਦੇ ਨਾਲ ਪਸ਼ੂਪਨ। ਆਮ ਤੌਰ ਤੇ ਮਨੁੱਖ ਦਾ ਸੁਭਾਅ ਹੈ ਉਹ ਸ਼ੌਂਕੀਆ ਤੌਰ ਤੇ ਉਹ ਚਿੜੀਆ ਘਰ ਜੂਹ ਦੇਖਣ ਦੇ ਲਈ ਜਾਂਦਾ ਹੈ, ਜੰਗਲਾਂ ਦੇ ਵਿੱਚ ਲੋਕ ਫਿਰਦੇ ਨੇ, ਜਾਨਵਰਾਂ ਦੇ ਤਾਂ ਦੇਖਦੇ ਨੇ, ਜੂਹ ਦੇਖਣ ਦੇ ਲਈ ਜਾਂਦਾ, ਔਰ ਉੱਥੇ ਕਈ ਤਰ੍ਹਾਂ ਦੇ ਜਾਨਵਰ ਦੇਖ ਕੇ ਬੜਾ ਖੁਸ਼ ਹੁੰਦਾ ਹੈ, ਵੱਖ ਵੱਖ ਤਰ੍ਹਾਂ ਦੇ ਜਾਨਵਰ ਨੇ, ਬੜਾ ਪ੍ਰਸੰਨ ਹੁੰਦਾ। ਸਤਿਗੁਰੂ ਕਹਿੰਦੇ ਨੇ ਤੈਨੂੰ ਕਿਸੇ ਚਿੜੀਆ ਘਰ ਦੇ ਵਿੱਚ ਕਿਸੇ ਜੂਹ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ, ਬਾਹਰ ਦੇ ਜਾਨਵਰ ਬਹੁਤੇ ਦੇਖਣ ਦੀ ਲੋੜ ਨਹੀਂ ਹੈ, ਤੂੰ 10 ਮਿੰਟ ਬੈਠ ਕੇ ਆਪਣੇ ਹਿਰਦੇ ਨੂੰ ਦੇਖ, ਸਾਰੇ ਜੂਹਾਂ ਦੇ ਨਾਲੋਂ ਵੱਧ ਜਾਨਵਰ ਤੇ ਤੇਰੇ ਹਿਰਦੇ ਦੇ ਵਿੱਚ ਨੇ। ਭਗਤ ਕਬੀਰ ਜੀ ਦਾ ਇੱਕ ਸ਼ਬਦ ਹੈ ਆਸਾ ਰਾਗ ਦੇ ਵਿੱਚ, ਉਹਨਾਂ ਨੇ 15-16 ਜਾਨਵਰਾਂ ਦਾ ਇੱਕੀ ਸ਼ਬਦ ਦੇ ਵਿੱਚ ਜ਼ਿਕਰ ਕੀਤਾ, ਔਰ ਇਹ ਸਾਰੇ ਦੇ ਸਾਰੇ ਜਾਨਵਰ ਭਗਤ ਕਬੀਰ ਕਹਿੰਦੇ ਨੇ ਮਨੁੱਖ ਦੇ ਹਿਰਦੇ ਦੇ ਵਿੱਚ ਨੇ। ਇੱਥੇ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਇਸ ਸ਼ਬਦ ਦੇ ਵਿੱਚ ਜਿਹੜਾ ਜ਼ਿਕਰ ਕਰਦੇ ਨੇ, ਸੰਬੰਧੀ ਸਵਾਨ ਸਿਆਲ ਖਰੇ, ਸੰਬੰਧੀ ਉਹ ਹੁੰਦੇ ਨੇ ਜਿਹੜੇ ਹਰ ਵੇਲੇ ਮਨੁੱਖ ਦੇ ਨਾਲ ਰਹਿਣ, ਜਿਨ੍ਹਾਂ ਦਾ ਸੰਬੰਧ ਹੋਵੇ, ਰਿਸ਼ਤਾ ਹੋਵੇ ਮਨੁੱਖ ਦੇ ਨਾਲ। ਤੂੰ ਮਨੁੱਖ ਦੇ ਨਾਲ ਰਿਸ਼ਤਾ ਹੈ ਕੁੱਤੇ ਦਾ, ਮਨੁੱਖ ਦੇ ਨਾਲ ਰਿਸ਼ਤਾ ਹੈ ਗਿੱਦੜ ਦਾ, ਮਨੁੱਖ ਦਾ ਰਿਸ਼ਤਾ ਹੈ ਖੋਤੇ ਦੇ ਨਾਲ, ਤੇ ਕੁੱਤੇ ਦਾ ਵੱਖਰਾ ਵੱਖਰਾ ਸੁਭਾਅ ਹੈ, ਕੁੱਤੇ ਦਾ ਆਪਣਾ ਸੁਭਾਅ ਹੈ, ਗਿੱਦੜ ਦਾ ਆਪਣਾ ਸੁਭਾਅ ਹੈ, ਖੋਤੇ ਦਾ ਆਪਣਾ ਸੁਭਾਅ ਹੈ। ਤੋ ਸੁਭਾਅ ਕਰਕੇ ਮਨੁੱਖ ਦੇ ਹਿਰਦੇ ਦੇ ਵਿੱਚ ਖੋਤੇ ਦਾ ਵਾਸਾ ਹੈ, ਬਾਹਰੀ ਤੌਰ ਤੇ ਮਨੁੱਖ ਚਾਹੇ ਮਨੁੱਖ ਦਿਖਾਈ ਦੇ ਰਿਹਾ ਹੈ, ਸਤਿਗੁਰੂ ਕਹਿੰਦੇ ਨੇ ਸੁਭਾਅ ਤੇ ਇਹਦਾ ਖੋਤੇ ਵਰਗਾ, ਸੁਭਾਅ ਤੇ ਇਸਦਾ ਗਿੱਦੜ ਵਰਗਾ, ਸੁਭਾਅ ਤੇ ਇਸਦਾ ਕੁੱਤੇ ਵਰਗਾ, ਔਰ ਕੁੱਤੇ ਦਾ ਆਪਣਾ ਸੁਭਾਅ ਹੈ, ਖੋਤੇ ਦਾ ਆਪਣਾ ਹੈ, ਗਿੱਦੜ ਦਾ ਆਪਣਾ। ਤੋ ਸੁਭਾਅ ਦੇ ਕਰਕੇ ਮਨੁੱਖ ਕਿਸੇ ਵੇਲੇ ਬਾਹਰੀ ਤੌਰ ਤੇ ਮਨੁੱਖ ਹਰ ਵੇਲੇ ਮਨੁੱਖ ਦਿਖਾਈ ਦਿੰਦਾ ਹੈ, ਸੁਭਾਅ ਕਰਕੇ ਕਿਸੇ ਵੇਲੇ ਮਨੁੱਖ ਕੁੱਤੇ ਵਰਗਾ ਹੋ ਜਾਂਦਾ, ਸੁਭਾਅ ਕਰਕੇ ਕਿਸੇ ਵੇਲੇ ਮਨੁੱਖ ਗਿੱਦੜ ਵਰਗਾ ਹੋ ਜਾਂਦਾ, ਤੇ ਸੁਭਾਅ ਕਰਕੇ ਕਿਸੇ ਵੇਲੇ ਮਨੁੱਖ ਖੋਤੇ ਵਰਗਾ ਹੋ ਜਾਂਦਾ। ਇਹ ਸਾਰੇ ਸੁਭਾਅ ਮਨੁੱਖ ਦੇ ਅੰਦਰ ਪਏ ਹੋਏ ਨੇ, ਉਮੜਦੇ ਰਹਿੰਦੇ ਨੇ, ਬਾਹਰ ਪ੍ਰਗਟ ਹੁੰਦੇ ਨੇ। ਇੱਕ ਛੋਟੀ ਜਿਹੀ ਗਾਥਾ ਦਾਸ ਆਪ ਜੀ ਦੇ ਸਾਹਮਣੇ ਰੱਖੇ। ਕਲਗੀਧਰ ਪਿਤਾ ਮਹਾਰਾਜ, ਸਤਿਗੁਰਾਂ ਦੇ ਚਾਰੇ ਪਾਸੇ ਫੌਜ ਨੇ ਘੇਰਾ ਪਾਇਆ ਹੋਇਆ, ਕਿਉਂਕਿ ਅੱਜ ਕੱਲ੍ਹ ਸ਼ਹੀਦੀ ਦਿਹਾੜਿਆਂ ਦੇ ਦਿਨ ਚੱਲ ਰਹੇ ਨੇ, ਔਰ 22 ਧਾਰ ਦੇ ਰਾਜਿਆਂ ਨੇ ਫੌਜ ਲਿਆਂਦੀ, ਘੇਰਾ ਪਾਇਆ ਹੈ। ਉਹਨਾਂ ਨੇ ਫਿਰ ਕਿਲੇ ਦਾ ਦਰਵਾਜ਼ਾ ਤੋੜਨ ਦੇ ਲਈ ਇੱਕ ਮਸਤ ਹਾਥੀ ਨੂੰ ਅੱਗੇ ਕੀਤਾ। ਗਾਥਾ ਆਪਣੇ ਸਾਰਿਆਂ ਨੇ ਸੁਣੀ ਹੋਵੇਗੀ। ਸਿਰ ਦੇ ਉੱਪਰ ਕਈ ਤਰ੍ਹਾਂ ਦੀਆਂ ਢਾਲਾਂ ਬੰਨ ਕੇ ਇੱਕ ਮਸਤ ਹਾਥੀ ਨੂੰ ਸ਼ਰਾਬ ਪਿਆ ਕੇ, ਬੜਾ ਤਾਕਤਵਰ ਹਾਥੀ, ਕਿਲੇ ਦੇ ਦਰਵਾਜ਼ੇ ਦੇ ਅੱਗੇ ਕੀਤਾ ਗਿਆ। ਸਤਿਗੁਰੂ ਮਹਾਰਾਜ ਜੀ ਨੂੰ ਇੱਧਰ ਖਬਰ ਮਿਲੀ ਹੈ, ਰਾਜਿਆਂ ਨੇ ਸਵੇਰੇ ਕਿਲੇ ਦਾ ਦਰਵਾਜ਼ਾ ਤੋੜਨ ਦੇ ਲਈ ਹਾਥੀ ਤਿਆਰ ਕੀਤਾ ਹੈ, ਔਰ ਉਹ ਹਾਥੀ ਇਸ ਤਰ੍ਹਾਂ ਦਾ ਹੈ, ਉਹ ਕਿਲੇ ਦਾ ਦਰਵਾਜ਼ਾ ਤੋੜ ਸਕਦਾ ਹੈ, ਉਹ ਇਤਨਾ ਬਲਵਾਨ, ਔਰ ਉਹਨੂੰ ਸ਼ਰਾਬ ਪਿਆ ਕੇ ਨਾਲ ਕਮਲਿਆਂ ਵੀ ਕੀਤਾ ਗਿਆ, ਤੇ ਸ਼ਰਾਬੀ ਮਨੁੱਖ ਸ਼ਰਾਬ ਪੀਤੀ ਹੋਵੇ ਤੇ ਮਨੁੱਖ ਹੀ ਮਾਣ ਨਹੀਂ ਹੁੰਦਾ, ਤੇ ਜਦੋਂ ਹਾਥੀ ਨੇ ਸ਼ਰਾਬ ਪੀਤੀ ਹੋਵੇ ਤੇ ਪਾਗਲ ਹੋ ਜਾਵੇਗਾ, ਤੋ ਕਿਲੇ ਦਾ ਦਰਵਾਜ਼ਾ ਉਹ ਤੋੜ ਸਕਦਾ। ਸਤਿਗੁਰੂ ਮਹਾਰਾਜ ਉਹਨਾਂ ਦੇ ਕੋਲ ਜੈਸੇ ਖਬਰ ਪਹੁੰਚੀਏ, ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ, ਜੇ ਰਾਜਿਆਂ ਦੇ ਕੋਲ ਹਾਥੀ ਹੈ ਤੇ ਗੁਰੂ ਦੇ ਘਰ ਦੇ ਵਿੱਚ ਵੀ ਹਾਥੀ ਹੈਗੇ। ਨੇੜੇ ਖੜੇ ਸਨ ਭਾਈ ਦੁਨੀ ਚੰਦ ਜੀ, ਉਹਨਾਂ ਦਾ ਸਰੀਰ ਬੜਾ ਤਾਕਤਵਰ ਸੀ, ਸਰੀਰ ਦੇ ਪੱਖ ਤੋਂ ਉਹ ਬੜੇ ਹਾਥੀ ਦੇ ਵਰਗੇ ਦਿਖਾਈ ਦਿੰਦੇ ਸਨ। ਜਿਵੇਂ ਆਮ ਤੌਰ ਤੇ ਮਨੁੱਖ ਦਾ ਸਰੀਰ ਤਗੜਾ ਹੋਵੇ, ਤਾਕਤਵਰ ਹੋਵੇ, ਕਹਿ ਦਿੱਤਾ ਜਾਂਦਾ ਇਹ ਤੇ ਹਾਥੀ ਵਰਗਾ ਹੈ, ਸ਼ੇਰ ਵਰਗਾ। ਸਤਿਗੁਰੂ ਕਹਿਣ ਲੱਗੇ ਜੇ ਬਾਹਰੋਂ ਹਾਥੀ ਆ ਰਿਹਾ ਹੈ, ਗੁਰੂ ਕਾ ਹਾਥੀ ਵੀ ਜਾਏਗਾ। ਭਾਈ ਦੁਨੀ ਚੰਦ ਜੀ ਵੱਲ ਸਤਿਗੁਰਾਂ ਨੇ ਇਸ਼ਾਰਾ ਕੀਤਾ ਔਰ ਆਖਿਆ, ਦੁਨੀ ਚੰਦ ਜੀ ਸਵੇਰੇ ਤੁਸੀਂ ਹਾਥੀ ਦੇ ਨਾਲ ਲੜੋਗੇ। ਭਾਈ ਦੁਨੀ ਚੰਦ ਨੂੰ ਤੇ ਹੁਣ ਥਾਂ ਨਹੀਂ ਮਿਲ ਰਹੀ ਕਿ ਉਹ ਜਾਵੇ ਤੇ ਕਿਹੜੇ ਪਾਸੇ। ਗੁਰੂ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ ਹੈ ਹਾਥੀ ਦੇ ਨਾਲ ਲੜਨਾ ਹੈ, ਸਰੀਰ ਹੈ ਬਥੇਰਾ ਤਗੜਾ, ਤਾਕਤ ਬਥੇਰੀ ਹੈ ਸਰੀਰ ਦੇ ਵਿੱਚ, ਪਰ ਫਿਰ ਵੀ ਨਾਲ ਦੇ ਸਾਥੀਆਂ ਦੇ ਨਾਲ ਗੱਲਬਾਤ ਕਰਦਿਆਂ ਭਾਈ ਦੁਨੀ ਚੰਦ ਜੀ ਕਹਿੰਦੇ ਨੇ, ਸਤਿਗੁਰਾਂ ਨੇ ਸਵੇਰੇ ਹਾਥੀ ਦੇ ਨਾਲ ਮੁਕਾਬਲਾ ਕਰਨ ਦਾ ਹੁਕਮ ਦਿੱਤਾ ਹੈ, ਪਰ ਇੱਕ ਮਨੁੱਖ ਹਾਥੀ ਦੇ ਨਾਲ ਕਿਵੇਂ ਲੜ ਸਕਦਾ ਹੈ? ਇੱਕ ਆਮ ਮਨੁੱਖ ਚਾਹੇ ਉਹ ਕਿਤਨਾ ਤਾਕਤਵਰ ਹੋਵੇ, ਅੱਗੇ ਜਾਨਵਰ ਹੈ, ਹਾਥੀ ਹੈ, ਔਰ ਮੈਂ ਤੇ ਸੁਣਿਆ ਸ਼ਰਾਬ ਪਿਆਈ ਹੋਈ ਹੈ, ਨਸ਼ੇ ਦੇ ਵਿੱਚ ਉਹ ਰੱਜਿਆ ਹੋਵੇਗਾ, तू नशे दे विच रजे मनोखी मान नहीं हुंदे ते हाथी दा मुकाबला मैं ते नहीं कर सकदा। तो फिर जान बचाउण दे लई हाथी दे नाल मरण दे नालों क्यों ना किले दी कंध टप्पी जावे ते इथों बच के निकलिया जावे। इतिहास दे अनुसार भाई दुनी चंद रात दे समय किले दी कंध टप के दौड़ गए। तो इथे की ए भाई दुनी चंद जी दे अंदर जेड़ा गिद्दड़ दा सुभा है ओ प्रगट हो गया। गिद्दड़ आम तौर ते कायर हुंदा है, जो डर के दौड़ जावे उसनू गिद्दड़ कहंदे ने कायर कहंदे ने, इते गिद्दड़ है कायर। तो भाई दुनी चंद उन्हां दे अंदरों गिद्दड़ ताई प्रगट होई है। शरीर ते चाहे उन्हां दा हाथी वर्गा है बड़ा बलवान, पर की कीता जाए हिरदे दे विच गिद्दड़ ताई है, हिरदे दे विच कायर ताई है। तो हिरदे दे विच कायर ताई होवेगी बाहर दा सारे शरीर दा बल खत्म हो जाएगा चाहे कितना ताकतवर हो। फिर सतगुरु महाराज नाल दी नाल उन्हां नू जदों पता चलदा है भाई दुनी चंद ते कायर होके दौड़ गए। बाद दे विच अगला इतिहास उन्हां दी मौत हुंदी है, सतगुरां दे बचन भी हुंदे ने और भाई दुनी चंद जी दी मौत भी हुंदी है। फिर अपने पिता दा दाग धोण दे लई उन्हां दे दो सपुत्तर ओ गुरु महाराज जी दी सेवा दे विच हाजिर होए, ओ इतिहास वखरा है। फिर कलगीधर पिता महाराज भाई बचित्तर सिंह जी उन्हां नू थापड़ा देंदे ने हाथी दे नाल लड़न दी आग्या हुंदी, और भाई बचित्तर सिंह उन्हां दा शरीर बिल्कुल कारा जिहा पतला जिहा शरीर, कोई बहुता दुनी चंद दे हिसाब दे नाल अद्धा भी नहीं, पर भाई बचित्तर सिंह हाथी दा मुकाबला करदे ने। शरीर जरूर उन्हां दा पतला है कारे जे शरीर दे मालक ने, पर हिरदे दे विच उन्हां दे सिंह ताई है, सुभा उन्हां दे शेर वर्गा है। और शेर दा शरीर चाहे हाथी दे नालों छोटा है पर उहदे हिरदे दे विच दलेरी है। सतगुरां ने जिहड़ा सिंह शब्द दिता है सुभा दे करके दिता, सो कुछ गुण ने सिंह दे, उन्हां गुणा दे करके सतगुरां ने यह सिंह शब्द दिता है। किसी वेले इस तरह के विचार आई ते दास साहब जी दे सामने रखेगा सिंह दे कुछ गुण ने और वह सारे गुण एक खालसे दे विच एक गुरु दे सिख दे विच होने चाहिए ने। जे गुण हैगे ने ते सिंह शब्द नाल लाया हुआ सही है, नहीं ते नहीं है। जे दुनी चंद जी दी तरह दौड़ ना आए तो फिर ते सिंह शब्द नू लाज लाउण वाली गल, फिर ते सिंह शब्द नू कई तरह दे दाग लगदे ने। पर भाई बचित्तर सिंह ओ गुरु महाराज जी दा थापड़ा लैके जांदे ने, शेर दी तरह गरजदे होए जांदे ने हाथी दा मुकाबला और हाथी नू मारदे भी ने। सारा इतिहास तो कुछ सुभा है गिद्दड़ वर्गा, सुभा है कुत्ते वर्गा, सुभा है खोते वर्गा, ए सुभा सारे क्यों प्रगट हुंदे ने? सतगुरु कहंदे ने मनुख नाम तो पासे हो गया। जैसे मनुख नाम तो एक पासे हुंदा है ओदे अंदर वख वख तरह दे जानवर बनदे ने, वख वख जानवरां दा सुभा प्रगट हुंदा है। शरीर चाहे ओदा मनुख दा होवे, शरीर चाहे ओदा बड़ा ताकतवर होवे, बड़ा सुंदर होवे, और वह मनुख जिथे भी वस रहा होवेगा जो सुभा करके पशुआं दे वर्गा है, वह चाहे किसी शहर दे विच किसी नगर दे विच वस रहा होवे, वह बड़े भयानक इलाके दे विच बड़े भयानक जंगल दे विच। और अज दे इस पावन शब्द दे विच सतगुरु महाराज सारे शब्द दे विच इस तरह दे विचार दा जिक्र करदे ने, संसार एक जंगल वर्गा है और इस जंगल दे विच्चों किस तरह दे नाल सुरक्षित बचिया जा सकदा है, ये जानवरां दे सुभा किवें बदले जा सकदे ने। अज दे इस शब्द दे विच सतगुरु इस तरह जिक्र करदे ने, बार विडानड़ हुमस तुमस, इह संसार एक जंगल है और विडानड़ है, इस जंगल दे बारे मनुख दे कोल कोई जानकारी भी नहीं, बेगाना इलाका है कोई जान पहचान नहीं। हुमस तुमस, हुमस कहंदे ने घबराहट नू गर्मी नू, तुमस कहंदे ने हनेरे नू, ए भयानक जंगल दे हनेरे नू देख के डरावने जंगल नू देख के हिरदे दे विच घबराहट हुंदी है। कूका पईया राही, और इस जंगल दे विच्चों दी जेड़े राही लंघदे ने, जेड़े मनुख संसार दे विच्चों चल रहे ने लंघ रहे ने, उन्हां दीआं आवाजां भी सुनाई दे रहीआं ने, उन्हां दे दुखां दीआं आवाजां भी कन्नां दे विच पै रहीआं ने। बड़े दुखी ने संसार दे विच मनुख, और उन्हां दे दुखां दे विच जेड़े रोने दी आवाज दुखी हिरदियां दीआं पुकारां ओह कन्नां दे विच कूकां सुनाई देंदियां ने। तौ सहसेती लगड़ी डोरी, ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਦਾ ਭਿਆਨਕ ਜੰਗਲ ਜਿਹਦੇ ਵਿੱਚ ਲੋਕ ਘਬਰਾਏ ਹੋਏ ਨੇ, ਹਨੇਰੇ ਵਿੱਚ ਭਟਕੇ ਹੋਏ ਤੇ ਕੂਕਾਂ ਪੁਕਾਰਾਂ ਕਰਦੇ ਪਏ ਨੇ, ਰੋ ਰਹੇ ਨੇ, ਕੁਰਲਾ ਰਹੇ ਨੇ, ਐਸੇ ਸੰਸਾਰ ਦੇ ਵਿੱਚ ਤੌਹ ਸਹਿ ਸੇਤੀ ਲੱਗੜੀ ਡੋਰੀ, ਜਿਸ ਮਨੁੱਖ ਦੀ ਡੋਰੀ ਇਹ ਪਰਿਪੂਰਨ ਪਰਮਾਤਮਾ ਤੇਰੇ ਨਾਲ ਲੱਗ ਗਈ ਹੈ, ਜਿਸ ਦੇ ਹਿਰਦੇ ਦੀ ਲਿਵ, ਜਿਸ ਦੇ ਅੰਦਰ ਦੀ ਲਿਵ ਤੇਰੇ ਚਰਨਾਂ ਦੇ ਨਾਲ ਜੁੜ ਗਈ ਹੈ, ਨਾਨਕ ਅਣਦ ਸੇਤੀ ਬਨ ਗਾਹੀ। ਉਹ ਮਨੁੱਖ ਇਸ ਬਨ ਦੇ ਵਿੱਚੋਂ, ਇਸ ਜੰਗਲ ਦੇ ਵਿੱਚੋਂ ਬੜੇ ਆਨੰਦ ਦੇ ਨਾਲ, ਬੜੇ ਸੁੱਖ ਦੇ ਨਾਲ ਲੰਘ ਜਾਂਦਾ। ਉਹਦੇ ਨਾਲ ਡੋਰੀ ਜੁੜ ਜਾਏ, ਜੰਗਲ ਵੀ ਮੰਗਲ ਹੋ ਜਾਂਦਾ ਏ। ਉਹਦੇ ਨਾਲੋਂ ਡੋਰੀ ਟੁੱਟ ਜਾਏ ਤੇ ਮੰਗਲ ਵੀ ਜੰਗਲ ਹੋ ਜਾਂਦਾ। ਗੱਲ ਬਸ ਪਰਮਾਤਮਾ ਦੇ ਗੁਰੂ ਦੇ ਸ਼ਬਦ ਦੀ ਹੈ। ਗੁਰੂ ਦੇ ਸ਼ਬਦ ਨਾਲ ਜੁੜ ਜਾਵੇ, ਜੰਗਲ ਦੇ ਵਿੱਚ ਵੀ ਮੰਗਲ ਬਣ ਜਾਂਦਾ, ਖੁਸ਼ੀਆਂ ਬਣ ਜਾਂਦੀਆਂ ਨੇ ਇਸ ਬੀਆਬਾਨ ਇਲਾਕੇ ਦੇ ਵਿੱਚ ਵੀ। ਪਰ ਉਹਦੇ ਨਾਲੋਂ ਮਨੁੱਖ ਦੂਰ ਹੋ ਜਾਏ, ਟੁੱਟ ਜਾਏ, ਤੇ ਸਤਿਗੁਰੂ ਕਿਰਪਾ ਕਰਦੇ ਨੇ, ਚਾਹੇ ਮਨੁੱਖ ਸ਼ਹਿਰਾਂ ਦੇ ਵਿੱਚ ਵਸਦਾ ਏ, ਭਿਆਨਕ ਜੰਗਲ ਬਣ ਜਾਂਦਾ। ਮਹੱਲਾ ਪੰਜਵਾਂ, ਸੱਚੀ ਬੈਸਕ ਤਿੰਨਾਂ ਸੰਗ ਜਿਨ ਸੰਗ ਜਪੀਐ ਨਾਉ, ਉਹਨਾਂ ਦੇ ਨਾਲ ਹੀ ਬੈਠਣਾ ਸੱਚਾ ਏ, ਚੰਗਾ ਏ, ਭਲਾ ਹੈ, ਜਿਨ੍ਹਾਂ ਦੀ ਸੰਗਤ ਕਰਨ ਦੇ ਨਾਲ ਪਰਮਾਤਮਾ ਦਾ ਨਾਮ ਚੇਤੇ ਦੇ ਵਿੱਚ ਆਉਂਦਾ ਹੈ। ਤਿੰਨ ਸੰਗ ਸੰਗ ਨਾ ਕੀਚੈ ਨਾਨਕ, ਜਿਨ੍ਹਾਂ ਆਪਣਾ ਸੁਆਓ। ਸਤਿਗੁਰੂ ਕਹਿੰਦੇ ਨੇ ਕੁਝ ਇਸ ਤਰ੍ਹਾਂ ਦੇ ਮਨੁੱਖ ਨੇ ਜਿਹੜੇ ਆਪਣੇ ਮਤਲਬ ਦੇ ਲਈ ਦੂਸਰੇ ਦੇ ਨਾਲ ਜੁੜਦੇ ਨੇ, ਜਿਹੜੇ ਆਪਣੇ ਕਿਸੇ ਸਵਾਰਥ ਦੇ ਲਈ ਕਿਸੇ ਦੂਸਰੇ ਦੇ ਨੇੜੇ ਹੁੰਦੇ ਨੇ। ਇਸ ਤਰ੍ਹਾਂ ਦੇ ਮਤਬਲੀ, ਇਸ ਤਰ੍ਹਾਂ ਦੇ ਸਵਾਰਥੀ ਮਨੁੱਖਾਂ ਦਾ ਸੰਗ ਸਤਿਗੁਰੂ ਕਹਿੰਦੇ ਨੇ ਭੁੱਲ ਕੇ ਨਾ ਕਰ। ਇਸ ਤਰ੍ਹਾਂ ਦੇ ਮਨੁੱਖਾਂ ਦੀ ਸੰਗਤ ਤੋਂ ਕੋਹਾਂ ਦੂਰ ਰਹਿਣ ਦਾ ਯਤਨ ਕਰ, ਜੋ ਆਪਣੇ ਮਤਲਬ ਦੇ ਲਈ ਅਗਲੇ ਦੇ ਨੇੜੇ ਹੁੰਦੇ ਨੇ। ਪੌੜੀ, ਸਾ ਵੇਲਾ ਪ੍ਰਵਾਨ ਜਿਤ ਸਤਿਗੁਰ ਭੇਟਿਆ, ਉਹੀ ਸਮਾਂ ਪ੍ਰਵਾਨ ਹੈ, ਉਹੀ ਸਮਾਂ ਭਲਾ ਹੈ, ਜਿਸ ਸਮੇਂ ਗੁਰੂ ਦਾ ਮਿਲਾਪ ਹੁੰਦਾ ਹੈ। ਹੋਆ ਸਾਧੂ ਸੰਗ ਫਿਰ ਦੁੱਖ ਨਾ ਟੇਟਿਆ, ਜਿਸ ਮਨੁੱਖ ਨੂੰ ਸਾਧੂ ਦਾ ਸੰਗ ਹੋ ਗਿਆ ਹੈ, ਜੋ ਮਨੁੱਖ ਸਾਧੂਆਂ ਦੀ ਸੰਗਤ ਦੇ ਵਿੱਚ ਜੀਵਨ ਬਤੀਤ ਕਰ ਰਿਹਾ ਹੈ, ਉਹ ਫਿਰ ਦੁੱਖਾਂ ਦੇ ਅੜਿੱਕੇ ਦੇ ਵਿੱਚ ਨਹੀਂ ਆਉਂਦਾ, ਉਹ ਫਿਰ ਦੁੱਖਾਂ ਦੇ ਜੰਜਾਲ ਦੇ ਵਿੱਚ ਨਹੀਂ ਫਸਦਾ। ਪਾਇਆ ਨਿਸ਼ਚਲ ਥਾਨ ਫਿਰ ਗਰਭ ਨਾ ਲੇਟਿਆ, ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਹੈ, ਉਸ ਮਨੁੱਖ ਨੂੰ ਨਿਸ਼ਚਲ ਅਸਥਾਨ ਮਿਲਦਾ ਹੈ, ਐਸਾ ਟਿਕਾਣਾ ਜੋ ਕਿਧਰੇ ਵੀ ਖਤਮ ਨਹੀਂ ਹੁੰਦਾ, ਜਿਸ ਟਿਕਾਣੇ ਤੋਂ, ਜਿਸ ਆਸਨ ਤੋਂ ਕਦੇ ਉਠਾਇਆ ਨਹੀਂ ਜਾਂਦਾ, ਔਰ ਐਸਾ ਮਨੁੱਖ ਫਿਰ ਵਾਰ ਵਾਰ ਜੂਨਾਂ ਦੇ ਵਿੱਚ ਨਹੀਂ ਆਉਂਦਾ, ਮਾਂ ਦੇ ਗਰਭ ਦੇ ਵਿੱਚ ਨਹੀਂ ਆਉਂਦਾ। ਨਦਰੀ ਆਇਆ ਇੱਕ ਸਗਲ ਬ੍ਰਹਮੇਟਿਆ, ਉਹਨੂੰ ਸਾਰੇ ਪਾਸੇ ਇੱਕ ਦਿਖਾਈ ਦਿੰਦਾ ਹੈ, ਔਰ ਇਹ ਪਤਾ ਚੱਲਦਾ ਹੈ ਸਾਰੇ ਸੰਸਾਰ ਨੂੰ ਬ੍ਰਹਮ ਨੇ ਸਮੇਟਿਆ ਹੋਇਆ, ਸਾਰੇ ਸੰਸਾਰ ਦੇ ਵਿੱਚ ਪਰਮਾਤਮਾ ਉਸਨੂੰ ਵਿਆਪਕ ਦਿਖਾਈ ਦਿੰਦਾ। ਤਤ ਗਿਆਨ ਲਾਏ ਧਿਆਨ ਦ੍ਰਿਸ਼ਟ ਸਮੇਟਿਆ, ਜੋ ਮਨੁੱਖ ਗੁਰੂ ਦੇ ਸ਼ਬਦ ਦੇ ਅਨੁਸਾਰ ਚੱਲਦਾ ਹੈ, ਉਸ ਮਨੁੱਖ ਦਾ ਧਿਆਨ, ਉਸ ਮਨੁੱਖ ਦੇ ਲਿਵ ਤਤ ਗਿਆਨ ਦੇ ਨਾਲ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਦੀ ਹੈ, ਔਰ ਉਹਦੀ ਦ੍ਰਿਸ਼ਟੀ ਐਸੀ ਹੋ ਜਾਂਦੀ ਹੈ ਕਿ ਦ੍ਰਿਸ਼ਟ ਸਮੇਟਿਆ, ਸਾਰੇ ਪਾਸੇ ਉਹਦੀ ਸਮ ਦ੍ਰਿਸ਼ਟੀ ਹੁੰਦੀ ਏ, ਸਾਰਿਆਂ ਦੇ ਵਿੱਚ ਉਹ ਇੱਕ ਰਸ ਦੇਖਦਾ ਹੈ, ਉਹਦੇ ਹਿਰਦੇ ਦੇ ਵਿੱਚ, ਉਹਦੀ ਨਿਗਾਹ ਦੇ ਵਿੱਚ ਕੋਈ ਆਪਣਾ ਤੇ ਕੋਈ ਬੇਗਾਨਾ ਨਹੀਂ, ਉਹਦੀ ਨਿਗਾਹ ਦੇ ਵਿੱਚ ਕੋਈ ਦੁਸ਼ਮਣ ਨਹੀਂ ਏ, ਕੋਈ ਵੈਰੀ ਨਹੀਂ ਏ, ਕੋਈ ਦੋਸਤ ਨਹੀਂ ਏ, ਭਾਈ ਕਨ੍ਹਈਆ ਜੀ ਵਰਗਾ ਉਸਦਾ ਜੀਵਨ ਹੋ ਜਾਂਦਾ ਹੈ। ਸਭੋ ਜਪੀਐ ਜਾਪ ਜੇ ਮੁਖੋਂ ਬੋਲੇਟਿਆ, ਜੋ ਵੀ ਮੁੱਖ ਤੋਂ ਤੂੰ ਬੋਲਣਾ ਹੈ, ਜੋ ਵੀ ਮੁੱਖ ਤੋਂ ਤੂੰ ਕੋਈ ਗੱਲ ਕਰਨੀ ਹੈ, ਉਹ ਗੱਲ ਦੇ ਵਿੱਚ ਗੁਰੂ ਦਾ ਜਾਪ ਹੋਵੇ, ਉਹ ਗੱਲ ਦੇ ਵਿੱਚ ਗੁਰੂ ਦੀ, ਪਰਮਾਤਮਾ ਦੀ ਸਿਫਤੋ ਸਲਾਹ ਹੋਵੇ। ਆਮ ਤੌਰ ਤੇ ਤੂੰ ਉਸਦੇ ਜਾਪ ਨੂੰ ਕਰ, ਉਸਦੀ ਵਡਿਆਈ ਨੂੰ ਕਰ। ਜੇਕਰ ਕਿਸੇ ਦੇ ਨਾਲ ਵੀ ਕੋਈ ਗੱਲ ਕਰਨੀ ਹੈ, ਕਿਸੇ ਯਾਰ ਦੋਸਤ ਦੇ ਨਾਲ, ਕਿਸੇ ਰਿਸ਼ਤੇਦਾਰ ਦੇ ਨਾਲ, ਉਹ ਗੱਲ ਵੀ ਜ਼ਿਆਦਾਤਰ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਗੁਰੂ ਦੀ, ਪਰਮਾਤਮਾ ਦੀ ਵਡਿਆਈ ਹੋਵੇ। ਹੁਕਮੇ ਬੁੱਝ ਨਿਹਾਲ ਸੁਖ ਸੁਖੇਟਿਆ, ਜੋ ਮਨੁੱਖ ਪਰਮਾਤਮਾ ਦੇ ਹੁਕਮ ਨੂੰ, ਉਹਦੀ ਰਜ਼ਾ ਨੂੰ ਬੁੱਝ ਲੈਂਦਾ ਹੈ, ਸਮਝਦਾ ਹੈ, ਉਹ ਮਨੁੱਖ ਦਾ ਜੀਵਨ ਸੁੱਖਾਂ ਹੀ ਸੁੱਖਾਂ ਦੇ ਨਾਲ ਭਰ ਜਾਂਦਾ ਹੈ, ਉਸ ਮਨੁੱਖ ਦਾ ਸਾਰਾ ਜੀਵਨ ਆਨੰਦਮਈ ਹੋ ਜਾਂਦਾ ਹੈ। ਪਰਖ ਖਜ਼ਾਨੇ ਪਾਏ ਫਿਰ ਬਹੁੜ ਨਾ ਖੋਟਿਆ, ਜਿਸ ਪਰਮਾਤਮਾ ਨੇ ਜਿਸ ਦੇ ਜੀਵਨ ਨੂੰ ਵੀ ਪਰਖਿਆ ਹੈ, ਜਾਂਚਿਆ ਹੈ, ਉਹਨੂੰ ਆਪਣੇ ਖਜ਼ਾਨੇ ਦੇ ਵਿੱਚ ਪਾ ਲਿਆ ਹੈ, ਔਰ ਜਿਹਨੂੰ ਪਰਮਾਤਮਾ ਨੇ ਆਪਣੇ ਖਜ਼ਾਨੇ ਦੇ ਵਿੱਚ ਪਾ ਲਿਆ ਹੈ, ਸਤਿਗੁਰੂ ਕਹਿੰਦੇ ਨੇ ਬਹੁੜ ਨਾ ਖੋਟਿਆ, ਉਹ ਫਿਰ ਖੋਟਾ ਨਹੀਂ ਹੁੰਦਾ, ਭਾਵ ਉਹਦੇ ਵਿੱਚ ਫਿਰ ਦੁਬਾਰਾ ਵਿਕਾਰ ਨਹੀਂ ਆਉਂਦੇ। ਜੋ ਇੱਕ ਵਾਰ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਂਦਾ ਹੈ, ਫਿਰ ਉਹਦੇ ਅੰਦਰ ਵਾਰ ਵਾਰ ਮਾੜੇ ਖਿਆਲ, माड़े विकार माड़ियां भावनावां जन्म नहीं लैंदियां। जो एक वारी खरा हो गया फिर वह बाद दे विच मैला नहीं हुंदा, खोटा नहीं हुंदा। ऐसी गुरु दे शब्द की बरकत है। सतगुरु महाराज मेहरामत करन, समय अनुसार इतनी सेवा प्रवान, विचारां करदियां हुईयां बेअंत पुल्लां दी खिमा बख्शनी जी। हुक्मे भोज निहाल सुख सुखेटिया, परख खजाने पाए से बहुड़ ना खोटिया। वाहिगुरु जी का खालसा, वाहिगुरु जी की फतेह।